ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ ਰਹਾਉ ਰਵਿਦਾਸ ਚੁਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉੱਤਮ ਪਿਆ ਚਾਰ ਵਰਨ ਪਏ ਪੱਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਮਨ ਪੁਰਖ ਧਿਆਏ ਵਰਦਾਤਾ संत सहार सदा बिख्यात तास चरण ले हृदय बसावो तौ परम गुरु नानक गुण गावो सतगुर नानक भगत करी एक मन तन मन तन गोविंद दियो अंगद अनंत मूरत निज धारी अगम ज्ञान रस रस्यो हियो गुर अमरदास करतार कियो वस वाह वाह करते आयो श्री गुरु रामदास जयो जय जग में तैं हर परम पद पायो श्री गुरु रामदास श्री गुरु रामदास जयो जय जग में तैं हर परम पद पायो तन तन श्री गुरु ग्रंथ साहिब सच्चे पातशाह जी दी चरण शरण विच बैठे हुए सत्संगी जनों जी फतेह दी सांझ बख्शिश करो सारे आखिए जी वाहिगुरु जी का खालसा वाहिगुरु जी की फतेह। अज तन तन श्री गुरु रामदास साहिब सच्चे पातशाह महाराज ने सचखंड हरिमंदर साहब तो अमृत वेले जो अज का पावन मुख वाक बख्शा है भाई साहब जी की रसना तो सरवण किया है। अमृत वेले सत्कारयोग सिंह साहब जी होर ने गुरु रामदास सच्चे पातशाह जी का पावन मुख वाक सरवण करवाया। अज का पावन मुख वाक तन तन श्री गुरु रामदास साहिब सच्चे पातशाह जी महाराज का उच्चारण किया होया है ते श्री गुरु ग्रंथ साहिब महाराज जी के पावन पवित्र अंग 733 ते सुभायमान है। गुरु जी का आशीर्वाद लैन वास्ते गुरु जी दसीसा लैन वास्ते सारी संगत कृपा करो ते आखिए जी सतनाम श्री वाहे
सतनाम श्री वाहे गुरु साहिब जी सूही महला चौथा कार छेवा एक ओंकार सतगुर प्रसाद।
तन श्री गुरु रामदास साहिब सच्चे पातशाह जी ने राग सूही विच सानू पावन शब्द पावन मुख वाक बख्शिश किया है। इस नूं छेवें कार विच गाउण दा संकेत है। साध संगत तन श्री गुरु रामदास साहिब सच्चे पातशाह जी ने 30 रागों में बाणी उच्चारण की है। जेड़ा एक राग 31वां राग है वह तन श्री गुरु तेग बहादुर साहब जी ने उच्चारण किया। अज वाला पावन मुख वाग राग सूही विच है ते तन श्री गुरु रामदास महाराज जी कहिंदे ने वह परमेश्वर एक है ते गुरु जी की कृपा नाल ही प्राप्त हुंदा है।
नीच जात हर जपत्यां उत्तम पदवी पाए।
धन श्री गुरु रामदास महाराज जी ने इस पावन शब्द विच ਪਰਮੇਸ਼ਰ ਦੇ ਨਾਮ ਦੀ ਵਡਿਆਈ ਬਖਸ਼ਿਸ਼ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਇਸ ਦੁਨੀਆ ਵਿੱਚ ਜਿੰਨਾ ਸਤਿਕਾਰ ਇੱਕ ਅਮੀਰ ਬੰਦੇ ਦਾ ਹੈ ਉਨਾ ਸਤਿਕਾਰ ਕਿਸੇ ਗਰੀਬ ਬੰਦੇ ਦਾ ਨਹੀਂ ਹੈ। ਜਿੰਨਾ ਇੱਥੇ ਸਤਿਕਾਰ ਦੁਨੀਆ ਦੇ ਕਹਿਣ ਮੁਤਾਬਕ ਇਹ ਜਾਤ ਨੀਵੀਂ ਹੈ, ਇਹ ਜਾਤ ਉੱਚੀ ਹੈ, ਨਾ ਭਗਤਾਂ ਨੇ ਕੋਈ ਜਾਤ ਪਾਤ ਮੰਨੀ ਹੈ, ਨਾ ਗੁਰੂ ਸਾਹਿਬਾਂ ਨੇ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਇੱਕ ਪਰਮੇਸ਼ਰ ਦੀ ਸੰਤਾਨ ਦੱਸਿਆ ਹੈ ਅਤੇ ਆਪੋ ਵਿੱਚ ਸਾਨੂੰ ਭਾਈ ਭਾਈ ਦੱਸਿਆ ਹੈ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭਗਤ ਕਬੀਰ ਜੀ ਦਾ ਪਾਵਨ ਸ਼ਬਦ ਹੈ ਵੀ ਜਿੰਨਾ ਸਤਿਕਾਰ ਅਮੀਰ ਬੰਦੇ ਦਾ ਹੈ ਉਨਾ ਗਰੀਬ ਬੰਦੇ ਨੂੰ ਸਤਿਕਾਰ ਨਹੀਂ ਮਿਲਦਾ। ਨਿਰ ਧਨ ਆਦਰ ਕੋਈ ਨਾ ਦੇ। ਨਿਰ ਧਨ ਕਹਿੰਦੇ ਨੇ ਜਿਹਦੇ ਕੋਲ ਪਾਈ ਪੈਸਾ ਕੋਈ ਨਹੀਂ, ਜਿਹੜਾ ਦੁਨੀਆ ਦੀ ਨਜ਼ਰ ਵਿੱਚ ਗਰੀਬ ਹੈ ਉਹਨੂੰ ਕੌਣ ਆਦਰ ਮਾਣ ਦਿੰਦਾ ਹੈ, ਕੋਈ ਵੀ ਉਹਦਾ ਸਤਿਕਾਰ ਨਹੀਂ ਕਰਦਾ। ਨਿਰ ਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਗਰੀਬ ਬੰਦਾ ਕੋਸ਼ਿਸ਼ ਕਰਦਾ ਮੇਰਾ ਬੋਲ ਚਾਲ ਵੀ ਚੰਗਾ ਰਹੇ, ਮੇਰਾ ਵਿਹਾਰ ਵੀ ਚੰਗਾ ਹੋਏ, ਮੇਰਾ ਆਚਰਨ ਵੀ ਉੱਚਾ ਹੋਏ, ਕਿਸੇ ਨਾ ਕਿਸੇ ਤਰ੍ਹਾਂ ਲੋਕ ਮੇਰਾ ਸਤਿਕਾਰ ਕਰਨ। ਪਰ ਭਗਤ ਕਬੀਰ ਜੀ ਕਹਿੰਦੇ ਨੇ ਉਹ ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਗਰੀਬ ਬੰਦਾ ਲੱਖ ਪਿਆ ਯਤਨ ਕਰੇ ਮੇਰਾ ਆਦਰ ਹੋ ਜਾਏ, ਸਤਿਕਾਰ ਹੋ ਜਾਏ, ਜੀ ਜੀ ਕਰਦਾ ਫਿਰਦਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਅਮੀਰ ਬੰਦਾ ਉਹਦੇ ਇਹਨਾਂ ਗੁਣਾਂ ਵੱਲ ਅੱਖ ਪੁੱਟ ਕੇ ਵੀ ਨਹੀਂ ਦੇਖਦਾ। ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ ਇੰਨੀ ਬੇਇਨਸਾਫੀ, ਜੋ ਨਿਰ ਧਨ ਸਰ ਧਨ ਕਹਿ ਜਾਏ, ਜੇ ਕਿਤੇ ਜੋ ਸਰ ਧਨ ਪਾਵ ਕੇ ਅਮੀਰ ਬੰਦਾ, ਜੋ ਸਰ ਧਨ ਨਿਰ ਧਨ ਕਹਿ ਜਾਏ, ਜੇ ਅਮੀਰ ਬੰਦਾ ਗਰੀਬ ਦੇ ਘਰ ਚਲਾ ਜਾਏ ਤਾਂ ਗਰੀਬ ਬੰਦਾ ਉੱਠ ਕੇ ਦੀਆ ਆਦਰ ਲੀਆ ਬੁਲਾਏ, ਅਮੀਰ ਬੰਦਾ ਘਰ ਵਿੱਚ ਆਇਆ ਗਰੀਬ ਬੰਦਾ ਦਰਵਾਜ਼ਾ ਖੋਲ੍ਹਦਾ ਹੈ ਉਹਨੂੰ ਆਦਰ ਦਿੰਦਾ ਹੈ ਦੋਵੇਂ ਹੱਥ ਜੋੜ ਕੇ, ਅਤੇ ਗਰੀਬ ਬੰਦਾ ਹੱਥ ਜੋੜ ਕੇ ਕਹਿੰਦਾ ਜੀ ਅੰਦਰ ਆਓ, ਅੰਦਰ ਬੈਠ ਕੇ ਹੁਕਮ ਕਰੋ, ਕੀ ਮੈਨੂੰ ਹੁਕਮ ਕਰਨਾ ਚਾਹੁੰਦੇ ਹੋ। ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਅਮੀਰ ਬੰਦਾ ਇਹਦੇ ਘਰ ਵਿੱਚ ਆਇਆ ਗਰੀਬ ਬੰਦੇ ਨੇ ਬੜਾ ਆਦਰ ਸਤਿਕਾਰ ਕੀਤਾ, ਪਰ ਇਹੋ ਗਰੀਬ ਬੰਦਾ ਜੋ ਨਿਰ ਧਨ ਸਰ ਧਨ ਕਹਿ ਜਾਏ, ਜਦੋਂ ਗਰੀਬ ਬੰਦਾ ਉਸੇ ਬੰਦੇ ਦੇ ਘਰ ਵਿੱਚ ਗਿਆ ਅੱਗੇ ਬੈਠਾ ਪੀਠ ਫਰਾਏ ਅੱਗੇ ਦਰਵਾਜ਼ੇ ਵੱਲ ਮੂੰਹ ਕਰਕੇ ਬੈਠਾ ਹੋਇਆ ਸੀ ਪਰ ਹੁਣ ਮੂੰਹ ਇੰਨੇ ਦੂਜੇ ਪਾਸੇ ਕਰ ਲਿਆ। ਭਗਤ ਕਬੀਰ ਜੀ ਕਹਿੰਦੇ ਨੇ ਨਿਰ ਧਨ ਸਰ ਧਨ ਦੋਨੋਂ ਪਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ। ਅਮੀਰ ਬੰਦਾ ਅਤੇ ਗਰੀਬ ਹੈ ਅਤੇ ਦੋਵੇਂ ਭਰਾ ਹੀ ਸਨ, ਇੱਕੋ ਮਾਂ ਪਿਓ ਦੇ ਪੁੱਤਰ ਸਨ, ਪਰ ਇੱਕ ਅਮੀਰ ਹੋ ਗਿਆ ਪੈਸੇ ਪੱਖੋਂ, ਇੱਕ ਗਰੀਬ ਰਹਿ ਗਿਆ। ਹਜ਼ੂਰ ਆਖਣ ਲੱਗੇ ਸਾਨੂੰ ਪੁੱਛ ਕੇ ਦੇਖੋ ਇਸ ਦੁਨੀਆ ਵਿੱਚ ਗਰੀਬ ਕੌਣ ਹੈ, ਅਸੀਂ ਤਾਂ ਪਾਈ ਪੈਸਾ ਦੇਖ ਕੇ ਕਿਸੇ ਨੂੰ ਅਮੀਰ ਕਹਿ ਦਿੱਤਾ। ਪਰ ਭਗਤ ਕਬੀਰ ਜੀ ਕਹਿੰਦੇ ਨੇ ਕਹੋ ਕਬੀਰ ਨਿਰ ਧਨ ਹੈ ਸੋਈ, ਹੇ ਕਬੀਰ ਉਹੀ ਗਰੀਬ ਬੰਦਾ ਹੈ ਜਾਂ ਕਹਿ ਹਿਰਦੈ ਰਾਮ ਨਾ ਹੋਈ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਨਹੀਂ ਹੈ, ਜਿਹੜਾ ਬੰਦਾ ਉਹਦਾ ਸਿਮਰ ਨਹੀਂ ਕਰਦਾ ਉਹ ਗਰੀਬ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਬਚਨ ਹੈ ਕਿ ਸਿਫਰਾਂ ਭਾਵੇਂ 20 ਹੋਣ ਪਰ ਕਿਸੇ ਬੱਚੇ ਨੂੰ ਪੁੱਛੋ ਵੀ ਇਹ ਕਿੰਨੀ ਰਕਮ ਬਣੀ, 1000 ਬਣਿਆ, 2000 ਬਣਿਆ, ਲੱਖ ਬਣਿਆ, 10 ਲੱਖ ਬਣਿਆ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਸਿਫਰਾਂ ਭਾਵੇਂ 20 ਪਾ ਦਿਓ, ਕਿਸੇ ਬੱਚੇ ਨੂੰ ਪੁੱਛੋ ਕਿੰਨੀ ਰਕਮ ਬਣੀ, ਬੱਚਾ ਆਖੇਗਾ ਜੀ ਇਹ ਤਾਂ ਕੁਝ ਵੀ ਨਹੀਂ ਬਣਿਆ। ਪਰ ਜੇ ਕਿਤੇ ਨਾਲ ਏਕਾ ਲੱਗ ਜਾਏ, ਏਕੇ ਦੇ ਨਾਲ ਸਿਫਰ ਲੱਗ ਜਾਏ, ਹੁਣ ਕੀ ਬਣਿਆ ਆਖੇਗਾ ਜੀ ਹੁਣ ਤਾਂ 10 ਬਣ ਗਿਆ, ਇੱਕ ਸਿਫਰ ਹੋਰ ਲਾ ਦਿਓ ਆਖੇਗਾ ਜੀ ਹੁਣ ਤਾਂ 100 ਬਣ ਗਿਆ। ਇੱਕ ਸਿਫਰ ਹੋਰ, ਇੱਕ ਸਿਫਰ ਹੋਰ, ਇੱਕ ਇੱਕ ਸਿਫਰ ਦਾ ਮੁੱਲ ਪੈਣਾ ਸ਼ੁਰੂ ਹੋ ਗਿਆ। ਹਜ਼ੂਰ ਕਹਿੰਦੇ ਨੇ ਬੰਦੇ ਦਾ ਮੁੱਲ ਕੌਡੀ ਨਹੀਂ ਹੈ, ਇਹ ਹੱਡ ਅਤੇ ਮਾਸ ਦਾ ਬਣਿਆ ਹੋਇਆ ਇੱਕ ਪਿੰਜਰਾ ਹੈ। ਪਰ ਜੇ ਕਿਤੇ ਇੱਕ ਪਰਮੇਸ਼ਰ ਨਾਲ ਜੁੜ ਜਾਏ, ਕੌਡੀ ਕਾ ਲੱਖ ਹੂਆ ਮੂਲ, ਇਸ ਦਾ ਜਿਹਦਾ ਕੌਡੀ ਮੁੱਲ ਨਹੀਂ ਹੁੰਦਾ, ਸੰਸਾਰ ਉਹਦਾ ਸਤਿਕਾਰ ਕਰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ। ਇੱਕ ਸਿੱਖ ਨੇ ਪੁੱਛਿਆ, ਮਹਾਰਾਜ ਜਿਹਦੇ ਕੋਲ ਪਾਈ ਪੈਸਾ ਨਾ ਹੋਵੇ, ਜਿਹਦੀ ਜਾਤ ਵੀ ਉੱਚੀ ਨਾ ਹੋਵੇ, ਉਹ ਜੇ ਬੰਦਾ ਚਾਹੇ ਮੇਰਾ ਆਦਰ ਹੋ ਜਾਏ, ਮੇਰਾ ਸਤਿਕਾਰ ਹੋ ਜਾਏ, ਤਾਂ ਕੋਈ ਇਹੋ ਜਿਹਾ ਤਰੀਕਾ ਹੈ ਵੀ ਗਰੀਬ ਬੰਦੇ ਦਾ ਵੀ ਸਤਿਕਾਰ ਹੋ ਜਾਏ? ਧੰਨ ਗੁਰੂ ਅਮਰਦਾਸ ਸਾਹਿਬ ਦਾ ਬਚਨ ਯਾਦ ਰੱਖਣਾ ਚਾਹੀਦਾ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਹਾਂ ਇੱਕ ਤਰੀਕਾ ਹੈ, ਇੱਕ ਢੰਗ ਹੈ, ਜਿਹੜਾ ਬੰਦਾ ਚਾਹੁੰਦਾ ਮੇਰਾ ਦੁਨੀਆਂ ਵਿੱਚ ਆਦਰ ਹੋ ਜਾਏ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਕੈ ਘਰ ਦੀਵਾਨ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਜਿਹਦੇ ਹਿਰਦੇ ਵਿੱਚ ਮੇਰਾ ਪਰਮੇਸ਼ਰ ਵੱਸ ਜਾਏ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਾਰੀ ਦੁਨੀਆ, ਸਾਰਾ ਸੰਸਾਰ ਉਹਦੀ ਮੁੱਠੀ ਵਿੱਚ ਹੁੰਦਾ ਹੈ। ਇਹ ਕਿਹਦੀ ਵਡਿਆਈ ਹੈ? ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਕਹਿੰਦੇ ਨੇ, ਜਿਸ ਨੀਚ ਕੋ ਕੋਈ ਨਾ ਜਾਣੈ, ਜਿਸ ਬੰਦੇ ਨੂੰ ਨੀਚ ਕਹਿ ਕੇ ਕੋਈ ਜਾਣਦਾ ਵੀ ਨਾ ਹੋਵੇ, ਨਾਮ ਜਪਤ ਉਹ ਚੌਂ ਕੁੰਟ ਮਾਨੈ। ਜਦੋਂ ਉਹ ਬੰਦਾ ਪਰਮੇਸ਼ਰ ਦਾ ਨਾਮ ਜਪਦਾ ਹੈ ਤੇ ਚੌਂ ਕੁੰਟਾਂ ਵਿੱਚ ਸਾਰੇ ਸੰਸਾਰ ਵਿੱਚ ਉਹਦੇ ਨਾਮ ਦਾ ਡੰਕਾ ਵੱਜ ਜਾਂਦਾ ਹੈ। ਇਸ ਸ਼ਬਦ ਵਿੱਚ ਵੀ ਗੁਰੂ ਰਾਮਦਾਸ ਜੀ ਕਿਰਪਾ ਕਰਕੇ ਸਾਨੂੰ ਦੱਸਣਗੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਹਨੂੰ ਅੱਜ ਨਾਮਦੇਵ ਕਹਿੰਦੇ ਹੋ, ਭਗਤ ਜੀ ਕਹਿੰਦੇ ਹੋ, ਮੱਥੇ ਟੇਕਦੇ ਹੋ ਉਹਨਾਂ ਦੀ ਬਾਣੀ ਨੂੰ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਇਸ ਨਾਮਦੇਵ ਨੂੰ ਕੋਈ ਨਾਮਦੇਵ ਨਹੀਂ ਸੀ ਕਹਿੰਦਾ ਹੁੰਦਾ, ਲੋਕ ਸ਼ੀਪਾ ਕਹੇ ਬੁਲਾਏ। ਜਿਹਨੂੰ ਕੋਈ ਕੰਮ ਹੁੰਦਾ ਉਹ ਕਹਿੰਦਾ, ਓਏ ਸ਼ੀਂਬਿਆ, ਓਏ ਨਾਮਿਆ, ਮੈਨੂੰ ਮਾਫ਼ ਕਰਨਾ। ਅੱਜ ਵੀ ਅਮੀਰ ਬੰਦਾ ਗਰੀਬ ਬੰਦੇ ਨੂੰ ਪੂਰਾ ਨਾਮ ਲੈ ਕੇ ਬੁਲਾਉਣ 'ਚ ਆਪਣੀ ਹੱਤਕ ਸਮਝਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਇਹੀ ਹਾਲਤ ਭਗਤ ਨਾਮਦੇਵ ਦੀ ਸੀ। ਜਦੋਂ ਅਜੇ ਭਗਤੀ ਸ਼ੁਰੂ ਨਹੀਂ ਸੀ ਕੀਤੀ, ਲੋਕ ਸ਼ੀਪਾਂ ਕਹੇ ਬੁਲਾਏ, ਲੋਕ ਸ਼ੀਂਬਾ ਸ਼ੀਂਬਾ ਕਹਿ ਕੇ ਆਵਾਜ਼ ਮਾਰਦੇ ਸਨ। ਪਰ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਇਹੋ ਨਾਮਦੇਵ ਜਿਹਨੂੰ ਲੋਕ ਸ਼ੀਂਬਾ ਕਹਿੰਦੇ ਹੁੰਦੇ ਸਨ, ਜਦੋਂ ਗੋਬਿੰਦ ਵਿੱਚ ਲੀਨ ਹੋ ਗਿਆ, ਪਰਮੇਸ਼ਰ ਵਿੱਚ ਲੀਨ ਹੋ ਗਿਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਨਾ। ਅੱਧੀ ਕੌਡੀ ਦਾ ਸ਼ੀਂਬਾ ਜਿਹਨੂੰ ਲੋਕ ਆਉਂਦੇ ਸੀ ਨਾ, ਇਹ ਤਾਂ ਅੱਧੀ ਕੌਡੀ ਦਾ ਵੀ ਨਹੀਂ। ਆੜ ਦਾਮ ਕੋ ਸ਼ੀਪਰੋ ਹੋਇਓ ਲਖੀਨਾ, ਹਜ਼ੂਰ ਕਹਿੰਦੇ ਨੇ ਉਹ ਲੱਖਾਂ ਵਿੱਚ ਹੋ ਗਿਆ, ਪਾਪ ਕੇ ਲੱਖਾਂ ਪਤੀ ਕਰੋੜਪਤੀ ਲੋਕ ਉਹਦਾ ਸਤਿਕਾਰ ਕਰਨ ਲੱਗ ਪਏ। ਇਹ ਕਿਹਦੀ ਵਡਿਆਈ ਹੈ? ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਬੁਣਨਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਤਾਣੇ ਮਾਣੇ ਦਾ ਥੋੜ੍ਹਾ ਜਿਹਾ ਨੁਕਸਾਨ ਤਾਂ ਹੋਇਆ, ਕਿਉਂਕਿ ਸੱਤ ਸੰਗੀ ਆਉਂਦੇ ਸਨ, ਹਰ ਵੇਲੇ ਪਰਮੇਸ਼ਰ ਦਾ ਸਿਮਰਨ ਹੁੰਦਾ ਰਹਿੰਦਾ, ਪਰਮੇਸ਼ਰ ਦੀਆਂ ਅਚਰਜ ਗੱਲਾਂ ਬਾਤਾਂ ਆਪੋ 'ਚ ਰੱਬ ਦੇ ਪਿਆਰੇ ਕਰਦੇ, ਤਾਣੇ ਮਾਣੇ ਦਾ ਥੋੜ੍ਹਾ ਜਿਹਾ ਤਾਂ ਨੁਕਸਾਨ ਹੋਇਆ। ਪਰ ਭਗਤ ਕਬੀਰ ਜੀ ਦੀ ਗਿਣਤੀ ਭਗਤਾਂ ਵਿੱਚ ਹੋ ਗਈ ਔਰ ਗੁਣਾਂ ਦਾ ਸਮੁੰਦਰ ਬਣ ਗਏ ਭਗਤ ਕਬੀਰ ਸਾਹਿਬ ਜੀ। ਨੀਚ ਕੁੱਲਾ ਜੁਲਾਹਰਾ, ਜੁਲਾਹਰਾ ਕਹਿੰਦੇ ਨੇ ਜਿਹਨੂੰ ਕੋ ਵਿਚਾਰਾ ਜਲਾਹਿਆ ਕਹਿੰਦਾ ਸੀ, ਗੁਣੀ ਗਹੀਰਾ, ਗੁਣਾਂ ਦਾ ਸਮੁੰਦਰ ਬਣ ਗਿਆ। ਅਤੇ ਹਜ਼ੂਰ ਕਹਿੰਦੇ ਨੇ, ਰਵਿਦਾਸ ਟੁਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਮੋਏ ਹੋਏ ਪਸ਼ੂ ਟੋਣ ਵਾਲਾ। ਇਸ ਬਰਾਦਰੀ ਦੇ ਲੋਕ ਚਮੜੇ ਦਾ ਕੰਮ ਕਰਦੇ ਸਨ, ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ, ਪਰ ਇਹ ਜਦੋਂ ਰਵਿਦਾਸ ਨੇ ਰੱਬ ਦੀ ਭਗਤੀ ਕੀਤੀ, ਰਵਿਦਾਸ ਟੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਜਦੋਂ ਮਾਇਆ ਦਾ ਮੋਹ ਅੰਦਰੋਂ ਮੁੱਕ ਗਿਆ, ਤੇ ਹਜ਼ੂਰ ਕਹਿੰਦੇ ਨੇ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਰੱਬ ਜੀ ਦੇ ਦਰਸ਼ਨ ਹੋਏ, ਸਾਰੇ ਸੰਸਾਰ ਵਿੱਚ ਪਤਾ ਲੱਗ ਗਿਆ ਕਿਸੇ ਮਾਂ ਨੇ ਰਵਿਦਾਸ ਨੂੰ ਜਨਮ ਦਿੱਤਾ ਹੈ। ਹਜ਼ੂਰ ਕਹਿੰਦੇ ਨੇ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਜਿਹੜਾ ਨਾਈਆਂ ਦਾ ਮੁੰਡਾ ਸੈਣ ਸੀ, ਹਜ਼ੂਰ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਣ ਕਰਕੇ ਇਹਦੀ ਗਿਣਤੀ ਭਗਤਾਂ ਵਿੱਚ ਹੋ ਗਈ। ਪਰ ਪਹਿਲਾਂ ਹਾਲਤ ਕੀ ਸੀ? ਸੈਨ ਨਾਈ ਬੁਤਕਾਰੀਆ ਉਹ ਕਰ ਕਰ ਸੁਣਿਆ, ਉੱਤੀਆਂ ਬੁੱਤੀਆਂ ਕਰਨ ਵਾਲਾ। ਜੇ ਕਿਸੇ ਦੇ ਘਰ ਵਿੱਚ ਕਾਕਾ ਜੰਮ ਪਿਆ, ਉਹ ਸੈਨ ਜਾਂ ਇਹਦੇ ਨਾਨਕਿਆਂ ਨੂੰ ਸੁਣਾ ਦੇ ਆ। ਜੇ ਕੋਈ ਵਿਆਹ ਸ਼ਾਦੀ ਹੋਇਆ ਜਾਂ ਸੁਣਾ ਦੇ ਕੇ ਆ। ਜੇ ਕੋਈ ਮਰਨਾ ਪਰਨਾ ਹੋਣਾ ਤਾਂ ਫਿਰ ਵੀ ਸੈਨ ਨਾਈ ਨੂੰ ਲੋਕਾਂ ਨੇ ਸੁਣਾ ਦੇ ਕੇ ਭੇਜਣਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਉਹ ਸੈਨ ਨਾਈ ਦੀ ਗਿਣਤੀ ਭਗਤਾਂ ਵਿੱਚ ਹੋ ਗਈ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਿਣਿਆ। ਇਹ ਕਿਹਦੀ ਵਡਿਆਈ ਹੈ? ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਹਜ਼ੂਰ ਕਹਿੰਦੇ ਨੇ, ਇਹ ਬਿੰਦ ਸੁਣ ਕੇ ਜੱਟ ਰੋ ਪੁੱਠ ਭਗਤੀ ਲਾਗਾ। ਇੱਕ ਭੋਲਾ ਪਾਲਾ ਜਿਹਾ ਜੱਟ ਜਦੋਂ ਇਹਨੇ ਚੌਂ ਭਗਤਾਂ ਦੀਆਂ ਸਾਖੀਆਂ ਸੁਣੀਆਂ, ਉੱਠ ਕੇ ਭਗਤੀ ਕਰਨ ਲੱਗ ਪਿਆ। ਭਗਤ ਧੰਨਾ ਜੀ ਕਹਿੰਦੇ ਨੇ ਆਪਣੇ ਆਪ ਨੂੰ, ਉਹ ਧੰਨਿਆ। ਜੇ ਚਮਾਰਾਂ ਦਾ ਮੁੰਡਾ ਰਵਿਦਾਸ ਭਗਤ ਬਣ ਸਕਦਾ ਹੈ, ਜੁਲਾਇਆਂ ਦਾ ਮੁੰਡਾ ਕਬੀਰ ਭਗਤ ਬਣ ਸਕਦਾ ਹੈ, ਨਾਈਆਂ ਦਾ ਮੁੰਡਾ ਸੈਣ ਭਗਤ ਬਣ ਸਕਦਾ, ਤੂੰ ਕਿਉਂ ਨਹੀਂ ਭਗਤ ਬਣ ਸਕਦਾ? ਇਹ ਬਿਦ ਸੁਣ ਕੇ ਜਾ ਟਰੋ ਉੱਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਧੰਨੇ ਦੀ ਗਿਣਤੀ ਵਡਭਾਗੀਆਂ 'ਚ ਹੋ ਗਈ। ਇਹਦੇ ਖੂਹ 'ਤੇ ਪਹਿਲਾਂ ਵੀ ਵਗਦੇ ਸਨ, ਜ਼ਮੀਨ 'ਤੇ ਪਹਿਲਾਂ ਵੀ ਹੈ ਸੀ, ਪਰ ਧੰਨੇ ਦੀ ਗਿਣਤੀ ਵਡਭਾਗੀਆਂ 'ਚ ਨਹੀਂ ਹੋਈ। ਜ਼ਮੀਨ ਨਾਲ ਕੋਈ ਵਡਭਾਗਾ ਨਹੀਂ ਬਣਦਾ, ਮਾਲ ਡੰਗਰ ਕਰਕੇ ਕੋਈ ਵਡਭਾਗਾ ਨਹੀਂ ਬਣਦਾ, ਸੋਹਣਾ ਮਹੱਲ ਕਰਕੇ ਕੋਈ ਵਡਭਾਗਾ ਨਹੀਂ ਬਣਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ, ਇਹਦੀ ਗਿਣਤੀ ਵਡਭਾਗਿਆਂ ਵਿੱਚ ਹੋ ਗਈ। ਇਹ ਕਿਹਦੀ ਵਡਿਆਈ ਹੈ? ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਅਤੇ ਭਗਤ ਰਵਿਦਾਸ ਜੀ ਦਾ ਪਾਵਨ ਸ਼ਬਦ ਹੈ, ਭਗਤ ਰਵਿਦਾਸ ਜੀ ਕਹਿੰਦੇ ਨੇ, ਦੇਖੋ ਰੇਚਿਤ ਚੇਤ ਚੇਤ ਅਚੇਤ, ਹੇ ਮੇਰੇ ਗਾਫਲ ਮਨ ਸੋਚ ਸਮਝ, ਰੇਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲਮੀਕੇ ਦੇਖ। ਭਗਤ ਰਵਿਦਾਸ ਕਹਿੰਦੇ ਨੇ, ਤੂੰ ਬਾਲਮੀਕ ਵੱਲ ਕਿਉਂ ਨਹੀਂ ਦੇਖਦਾ? ਕਿਸ ਜਾਤ 'ਤੇ ਕਿਹ ਪਦੇ ਅਮਰਿਓ, ਕਿਹੜੀ ਜਾਤ ਵਿੱਚ ਬਾਲਮੀਕ ਜੀ ਪੈਦਾ ਹੋਏ ਅਤੇ ਕਿਹੜੇ ਰੁਤਬੇ ਤੱਕ ਪਹੁੰਚ ਗਏ? ਕਿਸ ਜਾਤ 'ਤੇ ਕਿਹ ਪਦੇ ਅਮਰਿਓ, ਰਾਮ ਭਗਤ ਬਸੇਖ। ਇਹ ਕਿਹਦੀ ਵਡਿਆਈ ਹੈ? ਜੇ ਅੱਜ ਦੁਨੀਆਂ ਦੇ ਲੋਕ ਬਾਲਮੀਕ ਨੂੰ ਮੱਥਾ ਟੇਕਦੇ ਹਨ, ਉਹਨਾਂ ਦਾ ਸਤਿਕਾਰ ਕਰਦੇ ਨੇ, ਇਹ ਕਿਹਦੀ ਵਡਿਆਈ ਹੈ? ਰਾਮ ਭਗਤ ਬਸੇਖ, ਇਹ ਵਡਿਆਈ ਹੈ, ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਅਤੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਭਗਤ ਜੀ ਦੇ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ, ਅਜਾਮਲ ਇੱਕ ਨਹੀਂ, ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੇ ਪਾਸ। ਅਜਾਮਲ ਵਰਗੇ ਪਾਪੀ, ਗਣਕਾ ਵਰਗੀ ਪਾਪਣ। ਮਹਾਰਾਜ ਕਹਿੰਦੇ ਨੇ, ਭਗਤ ਰਵਿਦਾਸ ਜੀ, ਐਸੇ ਦੁਰਮਤ ਨਿਸ ਤਰੇ, ਤੂੰ ਕਿਉਂ ਨਾ ਤਰੇ ਰਵਿਦਾਸ? ਜੇ ਐਡੇ ਐਡੇ ਭੈੜੀ ਮਤ ਵਾਲੇ ਤਰ ਗਏ, ਤੂੰ ਕਿਉਂ ਨਾ ਤਰੇਗਾ ਰਵਿਦਾਸ? ਰਵਿਦਾਸ ਭਗਤ ਜੀ ਪਰਮੇਸ਼ਰ ਦੀ ਭਗਤੀ ਕਰਨ ਲੱਗ ਪਏ। ਚੌਂ ਕੁੰਟਾਂ ਵਿੱਚ ਉਹਨਾਂ ਦੇ ਨਾਮ ਦਾ ਡੰਕਾ ਵੱਜ ਗਿਆ। ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ। ਨੀਚ ਜਾਤ ਲੋਕ ਕਹਿੰਦੇ ਸੀ, ਪਰ ਨੀਵੀਂ ਜਾਤ 'ਚ ਪੈਦਾ ਹੋ ਕੇ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕੀਤਾ ਅਤੇ ਬੜੀ ਉੱਚੀ ਪਦਵੀ 'ਤੇ ਪਹੁੰਚ ਗਏ। ਹਾਂਜੀ,
ਪੁੱਛੋ ਬਿਦਰ ਦਾਸੀ ਸੁਤਾ।
ਹਜ਼ੂਰ ਕਹਿੰਦੇ ਨੇ, ਭਾਈ ਜੇ ਇਤਬਾਰ ਨਹੀਂ ਆਉਂਦਾ, ਯਕੀਨ ਨਹੀਂ ਆਉਂਦਾ, ਤਾਂ ਜਾ ਕੇ ਕਿਸੇ ਸਿਆਣੇ ਨੂੰ ਪੁੱਛੋ ਵੀ ਬਿਦਰ ਦੀ ਗੱਲ ਕੀ ਸੀ। ਪੁੱਛੋ ਬਿਦਰ ਦਾਸੀ ਸੁਤੈ। ਮਹਾਰਾਜ ਕਹਿੰਦੇ ਨੇ, ਜਿਹੜਾ ਇੱਕ ਦਾਸੀ ਦਾ ਪੁੱਤਰ ਸੀ ਉਹਦਾ ਨਾਂ ਬਿਦਰ ਸੀ। ਹਾਂਜੀ,
ਕਿਸਨ ਉਤਰਿਆ ਘਰ ਜਿਸ ਜਾਏ।
ਸਿਆਣਿਆਂ ਨੂੰ ਜਾ ਕੇ ਪੁੱਛੋ, ਇਹੀ ਪਤਾ ਲੱਗੇਗਾ ਵੀ ਇੱਕ ਪਾਸੇ ਹਸਤਨਾਪੁਰ ਵਿੱਚ ਉਹਨਾਂ ਦਾ ਰਾਜ ਸੀ ਕੌਰਵਾਂ ਦਾ, ਦੁਰਯੋਧਨ ਹੁਣਾਂ ਨੂੰ ਇਹ ਮਾਣ ਸੀ ਵੀ ਅਸੀਂ ਰਾਜੇ ਮਹਾਰਾਜੇ ਹਾਂ, ਕ੍ਰਿਸ਼ਨ ਜੀ ਮਹਾਰਾਜ ਸਾਡੇ ਘਰ ਵਿੱਚ ਆਉਣਗੇ। ਪਰ ਕ੍ਰਿਸ਼ਨ ਜੀ ਦੁਰਯੋਧਨ ਦੇ ਮਹੱਲਾਂ ਵਿੱਚ ਨਹੀਂ ਗਏ, ਕਿਹਨਾਂ ਦੇ ਘਰ ਚਲੇ ਗਏ? ਬਿਦਰ ਦੇ ਘਰ ਵਿੱਚ ਚਲੇ ਗਏ। ਸਾਧ ਸੰਗਤ ਭਗਤ ਕਬੀਰ ਜੀ ਨੇ ਇਹ ਪਾਵਨ ਸ਼ਬਦ ਲਿਖਿਆ ਹੈ ਵੀ ਦੁਰਯੋਧਨ ਹੋਰਾਂ ਨੇ ਜਦੋਂ ਗਿਲਾ ਕੀਤਾ, ਹਿਰਖ ਕੀਤਾ ਵੀ ਸਾਡੇ ਮਹੱਲਾਂ ਨੂੰ ਛੱਡ ਕੇ ਤੁਸੀਂ ਬਿਦਰ ਦੇ ਘਰ ਵਿੱਚ ਕਿਉਂ ਗਏ, ਅਤੇ ਧੰਨ ਸ਼੍ਰੀ ਗੁਰੂ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕ੍ਰਿਸ਼ਨ ਜੀ ਨੇ ਜਵਾਬ ਦਿੱਤਾ, ਰਾਜਨ ਕੌਣ ਤੁਮਾਰੇ ਆਵੇ। ਭਗਤ ਕਬੀਰ ਜੀ ਕਹਿੰਦੇ ਨੇ ਕ੍ਰਿਸ਼ਨ ਜੀ ਬੇਪਰਵਾਹ ਹੋ ਕੇ ਆਖਣ ਲੱਗੇ, ਰਾਜਨ ਤੂੰ ਗਿਲਾ ਕਿਉਂ ਕਰਦਾ ਹੈ, ਤੈਨੂੰ ਇਹ ਗਿਲਾ ਹੈ ਵੀ ਮੈਂ ਬਿੱਧਰ ਦੇ ਘਰ ਵਿੱਚ ਕਿਉਂ ਗਿਆ ਹਾਂ, ਤੇਰੇ ਮਹੱਲਾ ਵਿੱਚ ਕਿਉਂ ਨਹੀਂ ਆਇਆ। ਭਗਤ ਕਬੀਰ ਜੀ ਕਹਿੰਦੇ ਨੇ ਕ੍ਰਿਸ਼ਨ ਜੀ ਆਖਣ ਲੱਗੇ, ਰਾਜਨ ਤੇਰੇ ਘਰ ਵਿੱਚ ਕੌਣ ਆਵੇ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ ਓਹੋ ਗਰੀਬ ਮੋਹ ਪਾਵੈ। ਤੇਰੇ ਦਿਲ ਵਿੱਚ ਪਿਆਰ ਨਹੀਂ ਸੀ, ਬਿਦਰ ਦੇ ਦਿਲ ਵਿੱਚ ਮੈਂ ਪਿਆਰ ਦੇਖਿਆ ਅਤੇ ਮੈਂ ਉਹਦੇ ਘਰ ਚਲਾ ਗਿਆ, ਤੂੰ ਮੈਨੂੰ ਉਡੀਕਦਾ ਹੀ ਰਹਿ ਗਿਆ। ਅਤੇ ਭਗਤ ਕਬੀਰ ਜੀ ਕਹਿੰਦੇ ਨੇ ਤੇਰੇ ਘਰ ਵਿੱਚ ਕੌਣ ਆਵੇ, ਹਸਤੀ ਦੇਖ ਭਰਮ ਤੇ ਪੂਲਾ ਸ਼੍ਰੀ ਭਗਵਾਨ ਨਜ਼ਾਨਿਆ। ਤੈਨੂੰ ਆਪਣੇ ਹਾਥੀਆਂ ਦਾ ਮਾਣ ਹੈ, ਤੈਨੂੰ ਆਪਣੇ ਘੋੜਿਆਂ ਦਾ ਮਾਣ ਹੈ, ਤੈਨੂੰ ਆਪਣੇ ਰਾਜ ਭਾਗ ਦਾ ਮਾਣ ਹੈ। ਹਸਤੀ ਦੇਖ ਭਰਮ ਤੇ ਪੂਲਾ ਸ਼੍ਰੀ ਭਗਵਾਨ ਨਜ਼ਾਨਿਆ, ਇਸ ਹੰਕਾਰ ਨੇ ਤੈਨੂੰ ਰੱਬ ਭੁਲਾ ਦਿੱਤਾ ਹੈ। ਹਸਤੀ ਦੇਖ ਭਰਮ ਤੇ ਪੂਲਾ ਸ਼੍ਰੀ ਭਗਵਾਨ ਨਜ਼ਾਨਿਆ, ਤੁਮਰੋ ਦੂਧ ਬਿਦਰ ਕੋ ਪਾਨੂ ਅੰਮ੍ਰਿਤ ਕਰ ਮੈਂ ਮਾਨਿਆ। ਦੁਰਯੋਧਨ ਤੇਰੇ ਘਰ ਦਾ ਦੁੱਧ ਤੇ ਬਿਦਰ ਦੇ ਘਰ ਦਾ ਪਾਣੀ ਮੈਨੂੰ ਅੰਮ੍ਰਿਤ ਜਾਪਿਆ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਦੁਰਯੋਧਨ ਤੇਰੀ ਰਸੋਈ ਵਿੱਚ ਬਣੀ ਹੋਈ ਖੀਰ ਦੁੱਧ ਦੀ, ਦੂਸਰੇ ਪਾਸੇ ਬਿਦਰ ਦੇ ਘਰ ਦਾ ਅਲੂਣਾ ਸਾਗ, ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ। ਅਲੂਣਾ ਸਾਗ ਖਾ ਕੇ ਸਾਰੀ ਰਾਤ ਅਸੀਂ ਮੈਂ ਤੇ ਬਿਦਰ ਦੋਵੇਂ ਰੱਬ ਦੀ ਭਗਤੀ ਵਿੱਚ ਜੁੜੇ ਰਹੇ, ਸਾਰੀ ਰਾਤ ਸਾਡੀ ਭਗਤੀ ਕਰਦਿਆਂ ਲੰਘ ਗਈ। ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਭਗਤ ਕਬੀਰ ਜੀ ਕਹਿੰਦੇ ਨੇ ਕ੍ਰਿਸ਼ਨ ਜੀ ਆਖਣ ਲੱਗੇ, ਮੇਰਾ ਰੱਬ ਜਾਤ ਨਹੀਂ ਪੁੱਛਦਾ, ਮੇਰਾ ਰੱਬ ਬਰਾਦਰੀ ਨਹੀਂ ਪੁੱਛਦਾ। ਅਤੇ ਕ੍ਰਿਸ਼ਨ ਜੀ ਬਿਦਰ ਦੇ ਘਰ ਵਿੱਚ ਗਏ, ਉਹਨੂੰ ਨਵਾਜਿਆ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਭਾਈ ਸਿਆਣਿਆਂ ਨੂੰ ਜਾ ਕੇ ਪੁੱਛੋ, ਬਿਦਰ ਦੇ ਘਰ ਵਿੱਚ ਜਿਹੜਾ ਦਾਸੀ ਦਾ ਪੁੱਤਰ ਸੀ ਉਹਦੇ ਘਰ ਵਿੱਚ ਦੇ ਕ੍ਰਿਸ਼ਨ ਜੀ ਚਲੇ ਗਏ, ਪਰ ਉਹਦੇ ਦੁਰਯੋਧਨ ਦੇ ਘਰ ਵਿੱਚ ਨਹੀਂ ਗਏ।
ਹਰ ਕੀ ਅਕਥ ਕਥਾ ਸੁਣੋ ਜਨ ਭਾਈ।
ਹਜ਼ੂਰ ਕਹਿੰਦੇ ਨੇ, ਹੇ ਭਾਈ ਪਰਮੇਸ਼ਰ ਇੱਕ ਅਕਥ ਹੈ, ਉਹਦੀ ਕਥਾ ਨਹੀਂ ਕੀਤੀ ਜਾ ਸਕਦੀ। ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਆਓ ਪਰਮੇਸ਼ਰ ਦੀਆਂ ਅਕਥ ਕਹਾਣੀਆਂ ਕਰਿਆ ਕਰੋ, ਉਹਨਾਂ ਦੇ ਗੁਣ ਗਾਇਆ ਕਰੋ। ਬੜੇ ਹੈਰਾਨ ਕਰਨ ਵਾਲੇ ਉਹਨਾਂ ਦੇ ਕਾਰਨਾਮੇ ਹਨ, ਚੋਜ ਹਨ ਉਸ ਪਰਮੇਸ਼ਰ ਦੇ। ਭਈ ਮਨ ਨੂੰ ਹੈਰਾਨ ਕਰਨ ਵਾਲੀ ਜਿਹੜੀ ਪਰਮੇਸ਼ਰ ਦੀ ਸਿਫਤਸਲਾਹ ਹੈ ਉਹ ਕਰਿਆ ਕਰੋ।
ਜਿਤ ਸਹਿਸਾ ਦੁਖ ਭੂਖ ਸਭ ਲਹਿ ਜਾਏ।
ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ ਦੱਸੀ ਹੈ ਗੁਰੂ ਰਾਮਦਾਸ ਜੀ ਨੇ। ਹਜ਼ੂਰ ਕਹਿੰਦੇ ਨੇ, ਜਿਹੜਾ ਬੰਦਾ ਦੁਖੀ ਹੋਵੇ ਉਹ ਸੁਖੀ ਹੋ ਜਾਂਦਾ ਹੈ, ਜਿਸ ਬੰਦੇ ਦੇ ਅੰਦਰ ਭੁੱਖ ਹੋਵੇ ਉਹਦੀ ਭੁੱਖ ਉੱਤਰ ਜਾਂਦੀ ਹੈ, ਜਿਹੜਾ ਬੰਦਾ ਅੰਦਰੋਂ ਹਰ ਵੇਲੇ ਡਰਦਾ ਹੋਏ ਕੰਬਦਾ ਹੋਏ ਉਹਦਾ ਡਰ ਉੱਤਰ ਜਾਂਦਾ ਹੈ, ਉਹਦੇ ਅੰਦਰੋਂ ਸਹਿਮ ਮੁੱਕ ਜਾਂਦਾ। ਇਹ ਵਡਿਆਈ ਦੱਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ। ਬੰਦੇ ਨੂੰ ਸਭ ਤੋਂ ਪਹਿਲਾਂ ਸਹਿਮ ਤੇ ਇਹ ਹੈ, ਹਰ ਵੇਲੇ ਬੰਦਾ ਸਹਿਮਿਆ ਰਹਿੰਦਾ ਹੈ, ਪਤਾ ਨਹੀਂ ਮੇਰੀ ਰੋਜ਼ੀ ਦਾ ਕੀ ਬਣੇਗਾ, ਮੇਰੀ ਰੋਜ਼ੀ ਦਾ ਕੀ ਬਣੇਗਾ। ਭਗਤ ਧੰਨਾ ਜੀ ਕਹਿੰਦੇ ਨੇ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਣ ਮੈਂ ਰਾਖੈ ਐਸਾ ਖਸਮ ਹਮਾਰਾ। ਮਾਂ ਦੇ ਉਧਰ ਵਿੱਚ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ, ਦਸਾਂ ਦਰਵਾਜ਼ਿਆਂ ਵਾਲਾ ਸਰੀਰ ਪੈਦਾ ਕਰ ਦਿੱਤਾ ਪਰਮੇਸ਼ਰ ਨੇ ਮਾਂ ਦੇ ਉਧਰ ਵਿੱਚ। ਅਤੇ ਭਗਤ ਧੰਨਾ ਜੀ ਕਹਿੰਦੇ ਨੇ, ਜਨਨੀ ਕੇਰੇ ਉਧਰ ਉਧਰ ਮੈਂ, ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਣ ਮੈਂ ਰਾਖੈ ਐਸਾ ਖਸਮ ਹਮਾਰਾ। ਮਾਂ ਦੇ ਉਧਰ ਵਿੱਚ ਹੈ, ਜਨਮ ਅਜੇ ਹੋਇਆ ਨਹੀਂ, ਪਰ ਮਾਂ ਦੇ ਉਧਰ ਵਿੱਚ ਹੀ ਰੱਬ ਇਹਨੂੰ ਪਾਲਦਾ ਹੈ, ਇਹਨੂੰ ਖੁਰਾਕ ਦਿੰਦਾ ਹੈ, ਤੇ ਅੱਗ ਵਿੱਚ ਵੀ ਨਹੀਂ ਸੜਨ ਦਿੰਦਾ। ਭਗਤ ਜੀ ਕਹਿੰਦੇ ਨੇ ਕੁੰਮੀ ਜਲ ਮਾਹੇ ਤਣ ਤੇ ਸਵਾਰ ਪੰਖ ਖੀਰ ਤੇ ਰਣਾਈ। ਜਿਹੜੀ ਕਛੂ ਕੁੰਮੀ ਹੈ ਉਹਨੂੰ ਦੁੱਧ ਨਹੀਂ ਹੁੰਦਾ, ਬੱਚੇ ਉਹਦੇ ਜਿਹੜੇ ਹਨ ਬਰੇਤੇ ਵਿੱਚ ਹੁੰਦੇ ਨੇ, ਆ ਪਾਣੀ ਵਿੱਚ ਹੁੰਦੀ ਹੈ। ਮਹਾਰਾਜ ਕਹਿੰਦੇ ਹਨ ਕੁੰਮੀ ਜਲ ਮਾਹੇ, ਕਛੂ ਕੁੰਮੀ ਆ ਪਾਣੀ ਵਿੱਚ ਹੈ, ਤਣ ਤੇ ਸਵਾਰ ਬੱਚੇ ਇਹਦੇ ਬਰੇਤੇ ਵਿੱਚ ਹਨ, ਪੰਖ ਖੀਰ ਤਿੰਨ ਨਾਹੀਂ, ਬੱਚਿਆਂ ਨੂੰ ਖੰਭ ਕੋਈ ਨਹੀਂ, ਮਾਂ ਕੋਲ ਦੁੱਧ ਕੋਈ ਨਹੀਂ। ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਭਗਤ ਧੰਨਾ ਜੀ ਆਪਣੇ ਆਪ ਨੂੰ ਕਹਿੰਦੇ ਨੇ ਮਨਾ ਤੂੰ ਸੋਚ ਉਹਨਾਂ ਨੂੰ ਪਾਲਣ ਵਾਲਾ ਕੌਣ ਹੈ, ਕਛੂ ਕੰਮੀ ਦੇ ਬੱਚਿਆਂ ਨੂੰ ਪਾਲਣ ਵਾਲਾ ਕੌਣ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ, ਭਗਤ ਜੀ ਕਹਿੰਦੇ ਨੇ ਪੱਥਰ ਵਿੱਚ ਕੀੜਾ ਹੈ, ਪਾਖਣ ਕੀਟ ਗੁਪਤ ਹੋਏ ਰਹਿਤਾ, ਗੁਪਤ ਵੱਸਦਾ ਹੈ ਪੱਥਰ ਵਿੱਚ, ਤਾਂ ਚੋ ਮਾਰਗ ਨਾਹੀਂ, ਪੱਥਰ ਵਿੱਚੋਂ ਕੋਈ ਰਸਤਾ ਨਹੀਂ, ਜਿਸ ਰਸਤੇ ਥਾਈਂ ਬਾਹਰ ਜਾ ਕੇ ਚੋਗਾ ਚੁਗ ਲੈਂਦਾ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਈ। ਭਗਤ ਧੰਨਾ ਜੀ ਕਹਿੰਦੇ ਨੇ ਮਨਾ ਤੂੰ ਵੀ ਨਾ ਡਰ, ਪੱਥਰ ਵਿੱਚ ਕੀੜਿਆਂ ਨੂੰ ਰੋਜੀ ਦਿੰਦਾ ਹੈ, ਕਛੂ ਕੰਮੀ ਦੇ ਬੱਚਿਆਂ ਨੂੰ ਰੋਟੀ ਦਿੰਦਾ ਹੈ, ਉਹ ਮਨਾ ਤੇਰੇ ਜਨਮ ਤੋਂ ਪਹਿਲਾਂ ਤੇਰੀ ਉਹਨੇ ਸੰਭਾਲ ਕੀਤੀ, ਤੈਨੂੰ ਖੁਰਾਕ ਦਿੱਤੀ, ਹੁਣ ਕਿਉਂ ਡਰਦਾ ਹੈ। ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਦੇਖੋ, ਵਿਸ਼ੇਸ਼ਤਾ ਦੇਖੋ, ਜਿਸ ਬੰਦੇ ਨੂੰ ਹਰ ਵੇਲੇ ਰੋਜੀ ਰੋਟੀ ਦੀ ਚਿੰਤਾ ਲੱਗੀ ਰਹੇ, ਇਹਦਾ ਰੋਜੀ ਰੋਟੀ ਦਾ ਸਹਿਮ ਦੂਰ ਹੋ ਜਾਂਦਾ ਹੈ। ਸਾਧ ਸੰਗਤ ਇੱਕ ਵਾਰੀ ਮੈਂ ਅੱਗੇ ਵੀ ਆਪ ਨੂੰ ਬੇਨਤੀ ਕੀਤੀ ਸੀ ਵੀ ਪਰਮੇਸ਼ਰ ਦੇ ਜਿਹੜੇ ਭਗਤ ਹਨ ਉਹਨਾਂ ਦੀ ਸਿਫਤ ਸਲਾਹ ਇੱਕ ਵੱਖਰੇ ਹੀ ਕਿਸਮ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦੱਸੀ ਹੈ ਵੀ ਉਹਨਾਂ ਦੇ ਅੰਦਰ ਭੁੱਖੀ ਕੋਈ ਨਹੀਂ ਰਹਿ ਜਾਂਦੀ। ਸਾਧ ਸੰਗਤ ਜੈਪੁਰ ਦਾ ਸਟੇਸ਼ਨ ਦਾਸ ਕਾਫੀ ਸਾਲ ਪਹਿਲਾਂ ਦੀ ਗੱਲ ਕਰਦਾ, ਉੱਥੇ ਦਾਸ ਸਟੇਸ਼ਨ 'ਤੇ ਖਲੋਤਾ ਹੋਇਆ ਸੀ, ਇੱਕ ਨਿਹੰਗ ਸਿੰਘ ਆਇਆ। ਉਸ ਨਿਹੰਗ ਸਿੰਘ ਨੇ ਆਣ ਕੇ ਬੜੇ ਜਾਹੋ ਜਲਾਲ ਵਿੱਚ ਮੈਨੂੰ ਫਤਿਹ ਬੁਲਾਈ, ਕਹਿਣ ਲੱਗਾ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਜਾਹੋ ਜਲਾਲ ਦੇ ਨਾਲ ਚੜ੍ਹਦੀ ਕਲਾ ਨਾਲ ਉਹਨੇ ਫਤਿਹ ਬੁਲਾਈ, ਪਿੱਛੋਂ ਬੜੇ ਜਿਵੇਂ ਇੱਕ ਭਰਾ ਭਰਾ ਨੂੰ ਕਹਿੰਦਾ ਹੈ ਜਾਂ ਛੋਟੇ ਭਰਾ ਨੂੰ ਕੋ ਹੁਕਮ ਕਰਦਾ ਹੈ। ਉਹ ਨਿਹੰਗ ਸਿੰਘ ਆਖਣ ਲੱਗਾ ਖਾਲਸਾ ਜੀ ਅਸੀਂ ਹੇ ਆਪਣੇ ਹਜ਼ੂਰ ਸਾਹਿਬ ਜਾਣਾ ਹੈ, ਦਸ਼ਮ ਪਿਤਾ ਮਹਾਰਾਜ ਜੀ ਦੇ ਦਰਬਾਰ ਦੇ ਦਰਸ਼ਨ ਕਰਨ, ਅਤੇ ਪ੍ਰਸ਼ਾਦਾ ਅੱਜ ਨਹੀਂ ਛਕਿਆ, ਮੈਨੂੰ 25 ਰੁਪਈਏ ਚਾਹੀਦੇ ਨੇ, ਮੇਰੇ ਕੋਲ ਖੁੱਲ੍ਹੇ ਪੈਸੇ ਨਹੀਂ ਸਨ। ਜੈਪੁਰ ਦੇ ਰੇਲਵੇ ਸਟੇਸ਼ਨ 'ਤੇ ਖਲੋਤਿਆਂ ਮੈਂ 50 ਦਾ ਨੋਟ ਦਿੱਤਾ। ਮੈਂ ਕਿਹਾ ਬਾਬਾ ਜੀ ਮੇਰੇ ਕੋਲ ਖੁੱਲ੍ਹੇ ਨਹੀਂ ਆ, ਤੁਸੀਂ ਲੈ ਲਓ। ਉਹਨੇ ਚਿਰੋਂ ਅਨਾਊਂਸਮੈਂਟ ਹੋਈ, ਦੂਸਰੇ ਪਲੇਟਫਾਰਮ 'ਤੇ ਦਾਸ ਚਲਾ ਗਿਆ, ਔਰ 10 ਕੁ ਮਿੰਟ ਬੀਤੇ ਹੋਣਗੇ ਨਿਹੰਗ ਸਿੰਘ ਆਇਆ, 25 ਰੁਪਈਏ ਉਹਨੇ ਫੜੇ ਹੋਏ। ਮੈਨੂੰ ਆਖਣ ਲੱਗਾ ਗਿਆਨੀ ਜੀ ਆਹ ਲਓ ਆਪਣਾ 25 ਰੁਪਈਏ ਬਕਾਇਆ, ਮੈਨੂੰ 25 ਰੁਪਈਏ ਚਾਹੀਦੇ ਸਨ, 25 ਰੁਪਈਏ ਆਪਣਾ ਵਾਪਸ ਬਕਾਇਆ ਲੈ ਲਓ। ਮੈਂ ਬੜੇ ਪਿਆਰ ਨਾਲ ਆਖਣ ਲੱਗਾ ਖਾਲਸਾ ਜੀ ਨਿਹੰਗ ਸਿੰਘ ਜੀ ਤੁਸੀਂ ਅੱਜ ਦਾ ਪ੍ਰਸ਼ਾਦਾ ਵੀ ਛਕੋ, ਇਹ ਜਿਹੜੇ 25 ਰੁਪਈਏ ਨੇ ਤੁਸੀਂ ਮੈਨੂੰ ਨਾ ਦਿਓ, ਕੱਲ੍ਹ ਵੀ ਪ੍ਰਸ਼ਾਦਾ ਛਕ ਲਿਓ। ਸਾਧ ਸੰਗਤ ਨਿਹੰਗ ਸਿੰਘ ਨੇ ਜਾਹੋ ਜਲਾਲ ਵਿੱਚ ਆਣ ਕੇ ਐਸੇ ਰੋਹਬ ਦਾ ਬਣਾ ਮੈਨੂੰ ਜਿਹੜਾ ਬਚਨ ਕੀਤਾ, ਮੇਰੀ ਆਤਮਾ ਕੰਬ ਉੱਠੀ ਔਰ ਗੁਰੂ ਮਹਾਰਾਜ ਜੀ ਦਾ ਪਿਆਰ ਚਰਨਾਟ ਬਣ ਕੇ ਛਿੜ ਉੱਠਾ। ਜਦੋਂ ਮੈਂ ਆਖਿਆ ਨਿਹੰਗ ਸਿੰਘ ਜੀ 25 ਰੁਪਈਏ ਰੱਖ ਲਓ, ਕੱਲ੍ਹ ਨੂੰ ਵੀ ਪ੍ਰਸ਼ਾਦਾ ਛਕ ਲਿਓ, ਉਹ ਨਿਹੰਗ ਸਿੰਘ ਮੇਰੇ ਨੇਤਰ ਨਾਲ ਨੇਤਰ ਮਿਲਾ ਕੇ ਆਖਣ ਲੱਗਾ ਮੇਰੀ ਕੱਲ੍ਹ ਦੀ ਰੋਟੀ ਦਾ ਫਿਕਰ ਕਰਨ ਵਾਲਾ ਤੂੰ ਕੌਣ ਹੈ? ਮੇਰੀ ਕੱਲ੍ਹ ਦੀ ਰੋਟੀ ਦਾ ਫਿਕਰ ਉਹ ਕਰੇਗਾ ਜਿਹਦੇ ਬਾਰੇ ਮੈਂ ਰੋਜ਼ ਪੜ੍ਹਦਾ ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਪੋ ਕਰਿਆ। ਸਾਧ ਸੰਗਤ ਇੱਕ ਦਿਨ ਦਾਸ ਨਿਹੰਗ ਸਿੰਘ ਅਜੇ ਵੀ ਖਲੋਂਦਾ ਇੱਥੇ ਗੁਰੂ ਰਾਮਦਾਸ ਜੀ ਦੇ ਦਰਵਾਜ਼ੇ ਤੋਂ ਬਾਹਰ। ਮੈਂ ਕਿਹਾ ਨਿਹੰਗ ਸਿੰਘ ਜੀ 35 ਸਾਲ ਉਮਰ ਹੋਵੇਗੀ, ਮੈਂ ਕਿਹਾ ਮੇਰਾ ਖਿਆ 2 ਸਾਲਾਂ ਦੀ ਗੱਲ ਹੈ। ਮੈਂ ਕਿਹਾ ਨਿਹੰਗ ਸਿੰਘ ਜੀ ਬੱਸ ਅੱਡੇ ਜਾਣਾ ਚੱਲੋਗੇ? ਬੜੀ ਚੜ੍ਹਦੀ ਕਲਾ ਨਾਲ ਆਖਣ ਲੱਗਾ ਗਿਆਨੀ ਜੀ ਬੱਸ ਅੱਡਾ ਜਿੱਥੇ ਆਖੋਗੇ ਉੱਥੇ ਲੈ ਚੱਲਾਂਗੇ। ਸਾਧ ਸੰਗਤ ਜਦੋਂ ਉੱਪਰ ਰਿਕਸ਼ਾ ਚਲਾਉਣ ਲੱਗਾ ਪਹਿਲਾਂ ਪੈਡਲ ਮਾਰਦਿਆ ਸਾਰ ਬੜੇ ਪਿਆਰ ਨਾਲ ਹੱਥ ਜੋੜ ਕੇ ਆਖਣ ਲੱਗਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਜੱਲਿਆਂ ਵਾਲੇ ਬਾਗ ਤੱਕ ਉਹ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਖੀ ਗਿਆ। ਉਹਦਾ ਹਿਰਦਾ ਦੇ ਪਿਆਰ ਨਾਲ ਭਰਿਆ ਭਰਿਆ ਸੀ, ਦਾਸ 'ਤੇ ਵੀ ਕਿਰਪਾ ਹੋ ਗਈ। ਸਾਧ ਸੰਗਤ ਮੈਂ ਹੈਰਾਨ ਹੋਇਆ ਵੀ ਜੱਲਿਆਂ ਵਾਲੇ ਬਾਗ ਤੋਂ ਗਾਂਹ ਜਾ ਕੇ ਉਹਦਾ ਮਨ ਏਡਾ ਵਸਤ ਵਿੱਚ ਆ ਗਿਆ, ਏਡਾ ਪ੍ਰੇਮ 'ਚ ਆ ਗਿਆ। ਉਹ ਢਾਡੀਆਂ ਦੀ ਇੱਕ ਜਿਹੜੀ ਆ ਕਵਿਤਾ, ਉਹ ਆਪਣੇ ਆਪ ਹੀ ਬੋਲਣ ਲੱਗ ਪਿਆ। ਸਾਡੇ ਵੱਡ ਵਡੇਰਿਆਂ ਦਾ ਜਿਹੜਾ ਇਤਿਹਾਸ ਹੈ, ਇੱਕ ਮੁੱਠ ਲੰਗਰਾਂ 'ਚੋਂ ਖਾ ਕੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਜੰਗ ਦੀ ਚੜ੍ਹਾਈ ਉੱਤੇ ਜਾਵੇ ਤੇਰਾ ਖਾਲਸਾ, ਪੰਜ ਪੁੱਟ ਪੀ ਕੇ ਤੇਰੇ ਪ੍ਰੇਮ ਵਾਲੇ ਪਿਆਲਿਆਂ 'ਚੋਂ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਲੋੜ ਕਿਤੇ ਪਵੇ ਜੇ ਨਿਸ਼ਾਨੇ ਅਜ਼ਮਾਉਣ ਦੀ, ਨੱਠ ਨੱਠ ਸ਼ੀਨੀ ਅੱਗੇ ਜਾਵੇ ਡਾਵੇ ਤੇਰਾ ਖਾਲਸਾ। ਜਦੋਂ ਬੱਸ ਅੱਡੇ ਦੇ ਕੋਲ ਗਏ ਉਤਰਿਆ ਅਤੇ ਮੈਂ ਬੇਨਤੀ ਕੀਤੀ, ਨਿਹੰਗ ਸਿੰਘ ਜੀ ਕੀ ਸੇਵਾ ਕਰੀਏ? ਅਜੇ ਤੱਕ ਮੇਰੇ ਉਹ ਕੰਨਾਂ ਵਿੱਚ ਬੋਲ ਗੂੰਜਦੇ ਹਨ, ਨਿਹੰਗ ਸਿੰਘ ਜੀ ਕੀ ਸੇਵਾ ਕਰੀਏ? ਔਰ ਬੜੀ ਚੜ੍ਹਦੀ ਕਲਾ ਨਾਲ ਆਖਣ ਲੱਗਾ, ਖਾਲਸਾ ਜੀ ਜੋ ਮਰਜ਼ੀ ਦੇ ਦਿਓ, ਸਭ ਕੁਝ ਇੱਥੇ ਰਹਿ ਜਾਣਾ ਕੇ। ਮੈਂ ਆਖਿਆ, ਹੈਰਾਨ ਹੋ ਕੇ ਆਖਿਆ, ਅਸੀਂ ਲੱਖਾਂ ਪਤੀ ਹੋ ਗਏ, ਕਰੋੜਾਂ ਪਤੀ ਹੋ ਗਏ, ਪਰ ਸਾਧ ਸੰਗ ਜਿਹੜੇ ਰੱਬ ਦੀ ਭਗਤੀ ਕਰਦੇ ਨੇ ਉਹਨਾਂ ਦੇ ਅੰਦਰ ਰੋਟੀ ਦਾ ਸਹਿਮ ਨਹੀਂ ਰਹਿੰਦਾ, ਉਹਨਾਂ ਦੇ ਅੰਦਰ ਕਿਸੇ ਹੋਰ ਦਾ ਵੀ ਡਰ ਨਹੀਂ ਰਹਿੰਦਾ। ਭਗਤ ਕਬੀਰ ਜੀ ਨੇ ਦੇਖਿਆ ਵੀ ਕਾਂਸ਼ੀ ਵਿੱਚ, ਬਨਾਰਸ ਵਿੱਚ ਇੱਕ ਰਾਜੇ ਦਾ ਜਾਹੋ ਜਲਾਲ ਆ ਰਿਹਾ ਹੈ, ਪਾਵ ਕੇ ਜਲੂਸ ਆ ਰਿਹਾ ਹੈ, ਸਾਰੇ ਲੋਕ ਦੁਕਾਨਾਂ ਛੱਡ ਛੱਡ ਕੇ, ਸਾਰੇ ਲੋਕ ਘਰਾਂ ਤੋਂ ਨਿਕਲ ਨਿਕਲ ਕੇ ਰਾਜੇ ਨੂੰ ਨਮਸਕਾਰਾਂ ਕਰਦੇ ਹਨ। ਜਦੋਂ ਭਗਤ ਕਬੀਰ ਜੀ ਦੇ ਸਾਹਮਣੇ ਉਹ ਰਾਜਾ ਆਇਆ ਤੇ ਭਗਤ ਕਬੀਰ ਸਾਹਿਬ ਜੀ ਇਸ਼ਾਰਾ ਕਰਕੇ ਹੱਥ ਦਾ ਕਹਿੰਦੇ ਨੇ, ਕਉ ਹਰ ਸਮਾਨ ਨਹੀਂ ਰਾਜਾ, ਇਹ ਰਾਜਾ ਜਿਹਨੂੰ ਮੱਥੇ ਟੇਕਦੇ ਹੋ ਇਹ ਰਾਜਾ ਨਹੀਂ, ਅਸਲ ਰਾਜਾ ਤੇ ਉਹ ਹੈ ਮੇਰਾ ਪਰਮੇਸ਼ਰ। ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਰਾਜੇ ਵੱਲ ਇਸ਼ਾਰਾ ਕਰਕੇ ਭਗਤ ਕਬੀਰ ਜੀ ਆਖਣ ਲੱਗੇ, ਲੋਕੋ ਇਹ ਰਾਜੇ ਝੂਠੇ ਹਨ, ਇਹਨਾਂ ਰਾਜਿਆਂ ਦੀ ਪੋਪ ਲੀਲਾ ਚੌਂਕ ਦਿਨਾਂ ਦੀ ਹੈ, ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ, ਚਾਰ ਦਿਨ ਆਪਣੇ ਨਗਾਰੇ ਖੜਕਾ ਕੇ ਦੁਨੀਆਂ ਤੋਂ ਖਾਲੀ ਹੱਥ ਤੁਰ ਜਾਂਦੇ ਨੇ। ਭਗਤ ਕਬੀਰ ਜੀ ਆਖਣ ਲੱਗੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਇਹਨਾਂ ਦੇ ਵਿਖਾਵੇ ਝੂਠੇ ਹਨ, ਲੋਕੋ ਕਿਉਂ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਹੋ? ਪਾਪ ਕੇ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹ ਅੰਦਰੋਂ ਨਡਰ ਹੋ ਜਾਂਦਾ, ਉਹ ਬੇਖੌਫ ਹੋ ਜਾਂਦਾ। ਮਤਾ ਕਿਸੇ ਦੇ ਭੁਲੇਖੇ ਵਿੱਚ ਗੱਲ ਰਹੇ ਵੀ ਮੈਂ ਦਬਕਾ ਮਾਰਾਂਗਾ, ਉਹ ਡਰ ਜਾਏਗਾ। ਰੱਬ ਦਾ ਪਿਆਰਾ ਨਹੀਂ ਡਰਦਾ, ਰੱਬ ਦਾ ਪਿਆਰਾ ਸਿਰਫ ਇੱਕੋ ਹੀ ਬਾਬਾ ਨਾਨਕ ਜੀ ਦਾ ਬਚਨ ਜਾਣਦਾ, ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੈ ਨਾਹੀਂ। ਜਦੋਂ ਭਾਈ ਮਰਦਾਨਾ ਜੀ ਨੇ ਆਖਿਆ, ਬਾਬਾ ਨਾਨਕ ਜੀ ਮੈਂ ਮੁਸਲਮਾਨਾਂ ਦੇ ਘਰ ਵਿੱਚ ਜੰਮਿਆ ਹਾਂ, ਮਹਾਰਾਜ ਇਹ ਬੜੇ ਮਤਸਵੀ ਲੋਕ ਹਨ, ਮਹਾਰਾਜ ਇਹ ਤੇ ਹਜ਼ਾਰਾਂ ਬੀਲਾਂ ਤੇ ਸੁੱਤੇ ਹੋਣ, ਇੱਧਰ ਪੈਰ ਕਰਕੇ ਨਹੀਂ ਸੌਂਦੇ, ਮਹਾਰਾਜ ਇਹਨਾਂ ਦੇ ਪੂਜਨੀਕ ਸਥਾਨ ਤੇ ਆਣ ਕੇ ਪੈਰ ਉੱਧਰ ਨੂੰ ਕਰ ਲਏ। ਧੰਨ ਗੁਰੂ ਨਾਨਕ ਦੇਵ ਜੀ ਆਖਣ ਲੱਗੇ, ਭਾਈ ਮਰਦਾਨਿਆ ਤੂੰ ਮੇਰੇ ਪੈਰਾਂ ਦਾ ਫਿਕਰ ਨਾ ਕਰ, ਭਾਈ ਮਰਦਾਨਿਆ ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾ ਏ, ਭਾਈ ਮਰਦਾਨਿਆ ਤੂੰ ਇਹ ਫਿਕਰ ਕਰ ਕਿਤੇ ਸਾਨੂੰ ਰੱਬ ਨਾ ਭੁੱਲ ਜਾਏ, ਭਾਈ ਮਰਦਾਨਿਆ ਇਹ ਫਿਕਰ ਕਰ ਕਿਤੇ ਕਰਤਾਰ ਨਾ ਭੁੱਲ ਜਾਏ, ਇਹ ਗੱਲ ਦਾ ਫਿਕਰ ਨਾ ਕਰ। ਪਰਮੇਸ਼ਰ ਦੇ ਜਿਹੜੇ ਪਿਆਰੇ ਹਨ ਇਹ ਕਿਸੇ ਦੀ ਰੋ ਰਿਆਤ ਨਹੀਂ ਕਰਦੇ, ਕਿਸੇ ਦਾ ਲਾਜ਼ੋ ਲਿਹਾਜ਼ ਨਹੀਂ ਕਰਦੇ, ਸੱਚ ਸੁਣਾਏ ਸੀ, ਸੱਚ ਕੀ ਬੇਲਾ। ਸਾਧ ਸੰਗਤ ਭਗਤ ਕਬੀਰ ਜੀ ਬਜਾਰੇ ਬਜ਼ਾਰ ਤੁਰੇ ਜਾਣ ਅਤੇ ਇੱਕ ਘਰ ਵਿੱਚ ਬੜੇ ਪੰਡਿਤ ਲੋਕ ਜਾ ਰਹੇ ਹਨ। ਭਗਤ ਕਬੀਰ ਜੀ ਨੇ ਪੁੱਛਿਆ ਵੀ ਲੋਕ ਇਸ ਘਰ ਵਿੱਚ ਕਿਉਂ ਜਾ ਰਹੇ ਨੇ ਸੇਠ ਦੇ? ਕਿਸੇ ਨੇ ਆਖਿਆ ਜੀ ਸੇਠ ਸਾਹਿਬ ਆਪਣੇ ਵੱਡ ਵਡੇਰਿਆਂ ਦਾ ਸਰਾਧ ਕਰ ਰਹੇ ਹਨ। ਭਗਤ ਕਬੀਰ ਜੀ ਨੂੰ ਕਿੰਨੇ ਸੱਦਣਾ ਸੀ ਪ੍ਰਸ਼ਾਦਾ ਪਾਣੀ ਛਕਾਉਣ ਵਾਸਤੇ, ਬ੍ਰਾਹਮਣ ਨੂੰ ਤੇ ਬੜਾ ਵੱਡਾ ਹੰਕਾਰ ਸੀ ਮੈਂ ਉੱਚੀ ਜਾਤੀ ਵਿੱਚੋਂ। ਔਰ ਭਗਤ ਕਬੀਰ ਜੀ ਦਰਵਾਜ਼ਾ ਲੰਘ ਗਏ, ਵੇਖਣਾ ਕਿੰਨੇ ਬੇਖੌਫ ਹਨ ਰੱਬ ਦੇ ਭਗਤ, ਕੋਈ ਅੰਦਰ ਡਰ ਨਹੀਂ, ਕੋਈ ਸਹਿਮ ਨਹੀਂ। ਔਰ ਭਗਤ ਕਬੀਰ ਸਾਹਿਬ ਜੀ ਨੇ ਦਰਵਾਜ਼ਾ ਲੰਘ ਕੇ, ਜਿਹੜਾ ਸੇਠ ਕੋਲ ਖਲੋਤਾ ਹੋਇਆ ਸੀ, ਸੇਵਾਦਾਰ ਨੌਕਰ ਪ੍ਰਸ਼ਾਦਾ ਛਕਾ ਰਹੇ ਸਨ ਬ੍ਰਾਹਮਣਾਂ ਨੂੰ, ਤੇ ਭਗਤ ਕਬੀਰ ਜੀ ਨੇ ਸੇਠ ਵੱਲ ਇਸ਼ਾਰਾ ਕਰਕੇ ਨੇਤਰਾਂ ਨਾਲ ਨੇਤਰ ਮਿਲਾ ਕੇ ਆਖਿਆ, ਜੀਵਤ ਪਿੱਤਰ ਨ ਮਾਨੈ ਕਉ ਮੂਹੇ ਸਰਾਧ ਕਰਾਈ। ਜਿਉਂਦੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ, ਮਰਨ ਤੋਂ ਬਾਅਦ ਸਰਾਧ ਕਰਦੇ ਹਨ, ਮਰਨ ਤੋਂ ਬਾਅਦ ਪਿੱਤਰਾਂ ਨੂੰ ਪ੍ਰਸ਼ਾਦਾ ਭੇਜਦੇ ਨੇ। ਜੀਵਤ ਪਿੱਤਰ ਨ ਮਾਨੈ ਕਉ ਮੂਹੇ ਸਰਾਧ ਕਰਾਈ, ਜਿਉਂਦਿਆਂ ਦੀ ਕਦਰ ਕੋਈ ਨਹੀਂ ਕਰਦਾ, ਮਰਨ ਤੋਂ ਬਾਅਦ ਉਹਨਾਂ ਦੇ ਨਾਮ ਦੇ ਪ੍ਰਸ਼ਾਦੇ ਛਕਾਏ ਜਾਂਦੇ ਨੇ। ਇਹ ਉਸ ਸੇਠ ਵੱਲ ਮੂੰਹ ਕਰਕੇ ਕਬੀਰ ਜੀ ਨੇ ਆਖਿਆ। ਫਿਰ ਕਬੀਰ ਜੀ ਨੇ ਆਪਣਾ ਮੁੱਖ ਉਹਨਾਂ ਲੋਕਾਂ ਵੱਲ ਕੀਤਾ ਜਿਹੜੇ ਧਰਮ ਦੇ ਨਾਂ ਤੇ ਪ੍ਰਸ਼ਾਦਾ ਛਕ ਰਹੇ ਸਨ। ਕਬੀਰ ਸਾਹਿਬ ਜੀ ਆਖਣ ਲੱਗੇ, ਪਿੱਤਰ ਵੀ ਬੋਪਰੇ ਕਹੋ ਕਿਉਂ ਪਾਵੇ, ਕਊਆ ਕੂਕਰ ਖਾਈ। ਉਹਨਾਂ ਵੱਲ ਇਸ਼ਾਰਾ ਕਰਕੇ ਭਗਤ ਕਬੀਰ ਜੀ ਆਖਣ ਲੱਗੇ, ਜਿਹੜਾ ਪ੍ਰਸ਼ਾਦਾ ਪਾਣੀ ਛਕਾਉਂਦੇ ਹੋ ਪਿੱਤਰਾਂ ਨੂੰ ਕਿੱਥੇ ਪਹੁੰਚਦਾ ਹੈ?
ਇਸ਼ਾਰਾ ਕਰਕੇ ਆਖਣ ਲੱਗੇ ਐਵੇਂ ਕਾਂ ਕੁੱਤੇ ਖਾ ਜਾਂਦੇ ਨੇ। ਸਾਧ ਸੰਗਤ ਸ਼ਰਾਬ ਖਾਣ ਵਾਲਿਆਂ ਵੱਲ, ਜਿਹੜੇ ਸ਼ਰਾਬ ਖਾ ਰਹੇ ਸਨ ਉਹਨਾਂ ਵੱਲ ਇਸ਼ਾਰਾ ਕਰਕੇ ਆਖਣਾ, ਐਵੇਂ ਕਬੂਏ ਕੁੱਕਰ ਹੀ ਖਾ ਜਾਂਦੇ ਨੇ, ਇੱਕ ਤਾਂ ਛੋਟੀ ਗੱਲ ਹੈ। ਸਾਡੇ ਉਸਤਾਦ ਪ੍ਰਿੰਸੀਪਲ ਪ੍ਰਕਾਸ਼ ਸਿੰਘ ਕਹਿੰਦੇ ਹੁੰਦੇ ਸਨ, ਬੇਟਾ ਤੁਸੀਂ ਬਣਨਾ ਗ੍ਰੰਥੀ, ਅੱਗੋ ਪਿੱਛੋਂ ਸਾਰਾ ਸਾਹ ਲੋਕਾਂ ਦੇ ਘਰਾਂ ਵਿੱਚ ਜਾਇਓ, ਪਰ ਸ਼ਰਾਧਾਂ ਦੇ ਦਿਨਾਂ ਵਿੱਚ ਜੇ ਕੋ ਆ ਕੇ ਪ੍ਰਸ਼ਾਦਾ ਛਕਾਉਣਾ ਵੱਡ ਵਡੇਰਿਆਂ ਦੇ ਨਾਂ 'ਤੇ, ਤਾਂ ਉਹ ਪ੍ਰਸ਼ਾਦਾ ਛਕਣ ਨਾ ਜਾਇਓ ਕਿਸੇ ਦੇ ਘਰ ਵਿੱਚ। ਜੇ ਭਗਤ ਕਬੀਰ ਜੀ ਨੇ ਉਹਨਾਂ ਨੂੰ ਕਊਏ ਕੂਕਰ ਆਖਿਆ, ਤਾਂ ਤੁਹਾਨੂੰ ਵੀ ਭਗਤ ਕਬੀਰ ਜੀ ਕਊਆ ਕੂਕਰ ਹੀ ਆਖਣਗੇ। ਇਸ ਕਰਕੇ ਸਾਧ ਸੰਗਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੱਜ ਦਾ ਪਾਵਨ ਫੁਰਮਾਨ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਭਾਈ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ, ਵੇਖੋ ਉਹਦੇ ਨਾਮ ਦੀ ਵਡਿਆਈ, ਉਹਦੇ ਅੰਦਰ ਸਾਰਾ ਸਹਿਮ ਅਤੇ ਡਰ ਖਤਮ ਹੋ ਜਾਂਦਾ ਹੈ।
ਰਹਾਉ ਰਵਿਦਾਸ ਚਮਾਰ ਉਸਤਤ ਕਰੇ।
ਹਜ਼ੂਰ ਕਹਿੰਦੇ ਨੇ, ਵੇਖੋ ਰਵਿਦਾਸ ਜੀ ਨੂੰ ਲੋਕ ਚਮਾਰ ਕਹਿੰਦੇ ਸਨ, ਜਦੋਂ ਇਹਨੇ ਪਰਮੇਸ਼ਰ ਦੀ ਉਸਤਤ ਕੀਤੀ।
ਹਰ ਕੀਰਤ ਨਿਮਖ ਇੱਕ ਗਾਏ,
ਇੱਕ ਇੱਕ ਨਿਮਖ ਉਸ ਪਰਮੇਸ਼ਰ ਨੂੰ ਭਗਤ ਰਵਿਦਾਸ ਜੀ ਯਾਦ ਕਰਨ ਲੱਗ ਪਏ।
ਪਤਿਤ ਜਾਤ ਉੱਤਮ ਪਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਹਨੂੰ ਲੋਕ ਨੀਵੀਂ ਜਾਤੀ ਵਾਲਾ ਕਹਿੰਦੇ ਸੀ ਭਗਤ ਰਵਿਦਾਸ ਜੀ ਨੂੰ, ਪਤਿਤ ਜਾਤ ਉੱਤਮ ਪਿਆ, ਜਿਹਨੂੰ ਲੋਕ ਨੀਵੀਂ ਜਾਤੀ ਵਾਲਾ ਕਹਿੰਦੇ ਸੀ ਭਗਤ ਰਵਿਦਾਸ ਜੀ ਬੜੀ ਉੱਚੀ ਪਦਵੀ ਤੇ ਪਹੁੰਚ ਗਏ।
ਚਾਰ ਵਰਨ ਪਏ ਪੱਗ ਆਏ,
ਗਰੀਬ ਲੋਕਾਂ ਨੇ ਤੇ ਝੁਕਣਾ ਝੁਕਣਾ ਸੀ, ਚਾਰੇ ਜਿੰਨੇ ਵੀ ਸ਼੍ਰੇਣੀ ਦੇ ਲੋਕ ਸਨ, ਬ੍ਰਾਹਮਣ ਸ਼ੂਦ ਵੈਸ਼ ਖੱਤਰੀ ਪਾਪ ਕੇ, ਸਾਰੇ ਹੀ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਡੰਡੌਤ ਵੰਦਨਾ ਕਰਨ ਲੱਗ ਪਏ। ਭਗਤ ਰਵਿਦਾਸ ਜੀ ਪਤਾ ਆਪਣੀ ਰਸਨਾ ਰਹੀ ਕੀ ਕਹਿੰਦੇ ਨੇ। ਭਗਤ ਰਵਿਦਾਸ ਜੀ ਕਹਿੰਦੇ, ਦੁਨੀਆਂ ਦੇ ਲੋਕੋ, ਮੈਂ ਉਹ ਰਵਿਦਾਸ ਹਾਂ ਜਿਹਦੇ ਘਰ ਵਿੱਚ ਮੈਂ ਜਾਂਦਾ ਸਾਂ, ਲੋਕ ਕਹਿੰਦੇ ਸੀ ਸਾਡਾ ਘਰ ਨਾ ਭ੍ਰਿਸ਼ਟ ਹੋ ਜਾਏ। ਉੱਚੀ ਜਾਤੀ ਵਾਲੇ ਕਹਿੰਦੇ ਸੀ ਵੀ ਜੇ ਸਾਡਾ ਹੱਥ ਰਵਿਦਾਸ ਦੇ ਹੱਥ ਨਾਲ ਲੱਗ ਗਿਆ, ਹੱਥ ਪਿੱਟਿਆ ਜਾਣਾ ਹੈ। ਰਵਿਦਾਸ ਭਗਤ ਜੀ ਕਹਿੰਦੇ ਨੇ, ਜਾਂ ਕਿ ਸ਼ੋਤ ਜਗਤ ਕੋ ਲੱਗ ਹੈ ਤਾਂ ਪਰ ਤੁਸੀਂ ਡਰੈ, ਲੋਕ ਹੱਥ ਨਾ ਹੱਥ ਛੂਣ ਤੋਂ ਵੀ ਡਰਦੇ ਸਨ। ਭਗਤ ਰਵਿਦਾਸ ਕਹਿੰਦੇ ਨੇ, ਹੁਣ ਵੇਖੋ ਮੇਰੇ ਰੱਬ ਦੀ ਕਿਰਪਾ, ਮੋਚੀਆਂ ਦੇ ਕੋਲ ਇੱਕ ਪਾਣੀ ਵਾਲਾ ਬਰਤਨ ਹੁੰਦਾ ਹੈ, ਜਿਸ ਵਿੱਚ ਚਮੜਾ ਗਿੱਲਾ ਕਰਦੇ ਨੇ, ਚਮੜਾ ਸੌਖਾ ਵੱਢਿਆ ਜਾਂਦਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਆ ਜਿਹੜਾ ਮੇਰੇ ਕੋਲ ਹੁਣ ਪਾਣੀ ਵਾਲਾ ਠੂਠਾ ਪਿਆ ਹੈ, ਵੱਡੇ ਵੱਡੇ ਬ੍ਰਾਹਮਣ ਆਣ ਕੇ ਵੀ ਇਸ ਪਾਣੀ ਦੇ ਠੂਠੇ 'ਚੋਂ ਦੋ ਘੁੱਟ ਪੀਂਦੇ ਨੇ, ਵੀ ਇਸ ਪਾਣੀ ਵਾਲੇ ਬਰਤਨ ਨੂੰ ਰਵਿਦਾਸ ਦਾ ਹੱਥ ਲੱਗਾ ਹੋਇਆ ਹੈ। ਇਹ ਕਿਹਦੀ ਵਡਿਆਈ ਹੈ? ਇਹ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਨੇ, ਹੇ ਭਾਈ ਵੇਖੋ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਵੇਖੋ ਕਿਸ ਰੁਤਬੇ 'ਤੇ ਪਹੁੰਚ ਗਿਆ ਸਾਧ ਸੰਗਤ। ਦੁਨੀਆਂ ਦਾ ਹਰ ਬੰਦਾ ਮਾਣ ਚਾਹੁੰਦਾ ਹੈ। ਬਾਬਾ ਫਰੀਦ ਜੀ ਨੂੰ ਇੱਕ ਦਿਨ ਰੱਬ ਨੇ ਆਖਿਆ, ਪਰਮੇਸ਼ਰ ਨੇ, ਬਾਬਾ ਫਰੀਦ ਜੀ, ਦੁਨੀਆਂ ਦੇ ਸਾਰੇ ਲੋਕ ਹੀ ਕੁਛ ਨਾ ਕੁਛ ਮੰਗਦੇ ਹਨ, ਤੁਸੀਂ ਕਦੇ ਮੇਰੇ ਕੋਲੋਂ ਕੁਛ ਨਹੀਂ ਮੰਗਿਆ, ਤੁਸੀਂ ਵੀ ਮੇਰੇ ਕੋਲੋਂ ਕੁਝ ਮੰਗਣਾ ਤੇ ਮੰਗ ਲਓ, ਮੰਗੋ ਤੁਸੀਂ ਵੀ। ਤੇ ਸ਼ੇਖ ਬਾਬਾ ਫਰੀਦ ਸਾਹਿਬ ਆਖਣ ਲੱਗੇ, ਮੇਰੇ ਅੱਲਾ ਜੀ, ਇੱਕ ਤੇ ਮੈਨੂੰ ਦੁਨੀਆਂ ਵਿੱਚ ਮਾਣ ਸਨਮਾਨ ਚਾਹੀਦਾ ਹੈ, ਇੱਕ ਮੈਨੂੰ ਸੁੱਖ ਚਾਹੀਦਾ ਹੈ, ਤੀਸਰੀ ਮੇਰੀ ਅੰਤਮ ਇੱਛਾ ਹੈ, ਮੈਂ ਤੁਹਾਨੂੰ ਵੀ ਮਿਲਣਾ ਚਾਹੁੰਦਾ। ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਦਾ ਸਲੋਕ ਹੈ, ਬਾਬਾ ਫਰੀਦ ਜੀ ਆਖਣ ਲੱਗੇ, ਮੇਰੇ ਅੱਲਾ, ਜੇ ਮੈਂ ਸੁੱਖ ਚਾਹੁੰਦਾ ਹਾਂ, ਇਹ ਆਪਣਾ ਸਤਿਕਾਰ ਚਾਹੁੰਦਾ ਹਾਂ, ਤੁਹਾਨੂੰ ਮਿਲਣਾ ਚਾਹੁੰਦਾ, ਮੈਨੂੰ ਕੀ ਕਰਨਾ ਪਏਗਾ? ਮੈਨੂੰ ਮੁਆਫ ਕਰਨਾ ਖਾਲਸਾ ਜੀ, ਚਾਹੁੰਦੇ ਤੇ ਅਸੀਂ ਵੀ ਹਾਂ, ਸਾਨੂੰ ਮਾਣ ਮਿਲ ਜਾਏ, ਸੁੱਖ ਮਿਲ ਜਾਏ, ਰੱਬ ਮਿਲ ਜਾਏ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਦੇ ਪੁੱਛਣ ਦੀ ਖੇਚਲ ਨਹੀਂ ਕੀਤੀ ਵੀ ਕਰਨਾ ਕੀ ਪਏਗਾ। ਬਾਬਾ ਫਰੀਦ ਜੀ ਆਖਣ ਲੱਗੇ, ਅੱਲਾ ਜੀ, ਕੀ ਕਰਨਾ ਪਏਗਾ? ਤੇ ਅੱਲਾ ਦੀ ਆਵਾਜ਼ ਆਈ, ਫਰੀਦਾ, ਇੱਕ ਕੰਮ ਕਰ ਲੈ, ਤੈਨੂੰ ਸੁੱਖ ਵੀ ਮਿਲ ਜਾਏਗਾ, ਮਾਣ ਤਾਣ ਵੀ ਮਿਲ ਜਾਏਗਾ, ਮੈਂ ਵੀ ਤੈਨੂੰ ਮਿਲ ਪਾਵਾਂਗਾ, ਇੱਕ ਕੰਮ ਕਰ ਲੈ। ਭਗਤ ਬਾਬਾ ਫਰੀਦ ਸਾਹਿਬ ਜੀ ਆਖਣ ਲੱਗੇ, ਹੱਦ ਹੋ ਗਈ, ਇੱਕ ਕੰਮ ਕੀਤਿਆਂ ਇੰਨਾ ਮਾਣ, ਤੁਸੀਂ ਮਿਲ ਜਾਓ, ਸੁੱਖ ਮਿਲ ਜੇ, ਮਾਣ ਸਨਮਾਨ ਮਿਲ ਜੇ, ਕੀ ਕਰਨਾ ਪਏਗਾ? ਤੇ ਰੱਬ ਜੀ ਦੀ ਆਵਾਜ਼ ਆਈ, ਖੁਦਾ ਦੀ ਆਵਾਜ਼ ਆਈ, ਆਪ ਸਵਾਰ ਹੈ, ਮੈਂ ਮਿਲੇ ਹੈ। ਫਰੀਦਾ, ਜੇ ਆਪਣੇ ਆਪ ਨੂੰ ਸਵਾਰ ਲਏਗਾ, ਮੈਂ ਤੈਨੂੰ ਮਿਲ ਪਾਵਾਂਗਾ। ਆਪ ਸਵਾਰ ਹੈ, ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਫਰੀਦਾ, ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਫਰੀਦ, ਜੇ ਤੂੰ ਮੇਰਾ ਹੋ ਕੇ ਰਹੇਗਾ, ਸਾਰਾ ਸੰਸਾਰ ਤੇਰਾ ਹੋ ਜਾਏਗਾ। ਇਸ ਕਰਕੇ ਭਗਤ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸ਼ੇਖ ਬਾਬਾ ਫਰੀਦ ਸਾਹਿਬ ਕਹਿੰਦੇ ਰੱਬ ਨੇ ਆਖਿਆ ਆਪਣੇ ਆਪ ਨੂੰ ਸਵਾਰ ਲੈ, ਮੈਨੂੰ ਮਾਫ਼ ਕਰਨਾ ਸਾਧ ਸੰਗਤ। ਅਸੀਂ ਆਪਣੇ ਆਪ ਨੂੰ ਸਵਾਰਨਾ ਕੀ ਸੀ? ਜਿਹੜਾ ਸਾਨੂੰ ਰੱਬ ਨੇ ਸਵਾਰਿਆ ਸੀ, ਮੈਂ ਤੁਹਾਡੀ ਗੱਲ ਨਹੀਂ ਕਰਦਾ ਪਰ ਬਹੁਤਿਆਂ ਦੀ, ਅਸੀਂ ਆਪਣੇ ਆਪ ਨੂੰ ਸਵਾਰਨਾ ਕੀ ਸੀ? ਜਿਹੜਾ ਸਾਨੂੰ ਰੱਬ ਨੇ ਸਵਾਰਿਆ ਸੀ ਉਹਦਾ ਵੀ ਸੱਤਿਆਨਾਸ਼ ਪੁੱਟ ਕੇ ਰੱਖ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਿਨ ਤੂੰ ਸਾਧ ਸਵਾਰ ਸ਼ਿੰਗਾਰਿਆ। ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ 'ਚ ਕਹਿੰਦੇ ਨੇ ਉਹ ਜਿਹਨੇ ਤੈਨੂੰ ਸਵਾਰਿਆ ਸ਼ਿੰਗਾਰਿਆ ਉਹਨੂੰ ਯਾਦ ਰੱਖ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਬੰਦੇ ਨੂੰ ਸਵਾਰਨ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਕੇਸਾਂ ਦਾ ਹੈ, ਪਰ ਬੜੀ ਖੁਸ਼ੀ ਦੀ ਗੱਲ ਹੈ, ਮੈਂ ਸਾਰੇ ਪੰਜਾਬ ਦੀ ਗੱਲ ਨਹੀਂ ਕਰਦਾ, ਹਰ ਥਾਂ ਨਹੀਂ ਵੀ ਜਾਣ ਦਾ ਮੌਕਾ ਮਿਲਦਾ, ਖੁਸ਼ੀ ਵਾਲੀ ਗੱਲ ਹੋਵੇਗੀ, ਪਰ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਸਾਹਿਬ ਮੈਂ ਦੇਖਿਆ ਹੈ ਕਾਲਜਾਂ ਦੇ ਸਕੂਲਾਂ ਦੇ ਤੜਾ ਤੜ ਮੁੰਡੇ ਕੇਸ ਰੱਖ ਰਹੇ ਹਨ, ਔਰ ਤੜਾ ਤੜ ਟੋਲਿਆਂ ਦੇ ਟੋਲੇ ਜਿਸ ਤਰ੍ਹਾਂ ਸਿਰ ਮਨਾਏ ਸੀ ਹੁਣ ਦਸਤਾਰਾਂ ਸਜਾਉਣ ਲੱਗ ਪਏ ਹਨ। ਇਹ ਪੰਥ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਪਰ ਜੇ ਕੋਈ ਨੌਜਵਾਨ ਅੱਜ ਵੀ ਕਿਸੇ ਭੁਲੇਖੇ 'ਚ ਪੈ ਕੇ ਭਟਕਿਆ ਹੋਇਆ ਹੈ ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਰੱਬ ਨੇ ਵੇਖੋ ਸਾਨੂੰ ਕਿਵੇਂ ਸਵਾਰਿਆ ਤੇ ਸ਼ਿੰਗਾਰਿਆ। ਸਭ ਤੋਂ ਬੰਦੇ ਨੂੰ ਸਵਾਰਨ ਵਿੱਚ ਕੇਸਾਂ ਦਾ ਹਿੱਸਾ ਹੈ। ਭਾਈ ਵੀਰ ਸਿੰਘ ਕਹਿੰਦੇ ਨੇ ਜਿਹੜਾ ਸਾਡਾ ਦਾੜਾ ਉੱਗਿਆ ਹੋਇਆ ਹੈ, ਜੇ ਕਿਤੇ ਇਹ ਦਾੜਾ ਬਿਲਕੁਲ ਹੀ ਨਾ ਹੁੰਦਾ ਤੇ ਮੁੱਛਾਂ ਹੁੰਦੀਆਂ ਤੁਹਾਡੀ ਸ਼ਕਲ ਕਿਹੋ ਜਿਹੀ ਲੱਗਦੀ? ਜੇ ਕਿਤੇ ਦਾੜਾ ਮੱਥੇ 'ਤੇ ਉੱਗਿਆ ਹੁੰਦਾ ਫਿਰ ਸਾਡੀ ਸ਼ਕਲ ਕਿਹੋ ਜਿਹੀ ਲੱਗਦੀ? ਜੇ ਕਿਤੇ ਦਾੜਾ 'ਤੇ ਹੁੰਦਾ ਤੇ ਮੁੱਛਾਂ ਬਿਲਕੁਲ ਨਾ ਹੁੰਦੀਆਂ ਸ਼ਕਲ ਕਿਹੋ ਜਿਹੀ ਲੱਗਦੀ? ਭਾਈ ਵੀਰ ਸਿੰਘ ਕਹਿੰਦੇ ਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਜੇ ਬੰਦੇ ਅਤੇ ਇਸਤਰੀਆਂ ਦੇ ਸਿਰਾਂ 'ਤੇ ਇੱਕ ਵੀ ਕੇਸ ਨਾ ਹੋਵੇ ਇਹ ਦੁਨੀਆ ਭੂਤਖਾਨਾ ਜਾਪੇ ਭੂਤਖਾਨਾ। ਪਰ ਸਾਧ ਸੰਗਤ ਅੱਜ ਦੁੱਖ ਨਾ ਕਹਿਣਾ ਪੈਂਦਾ ਹੈ, ਭਈ ਅੱਜ ਪਤਾ ਨਹੀਂ ਕਿੱਥੋਂ ਰੀਤੀ ਰਿਵਾਜ਼ ਚੱਲ ਪਏ। ਨੌਜਵਾਨਾਂ ਦੀ ਗੱਲ ਤਾਂ ਛੱਡੋ, ਅੱਜ ਉਹ ਲੜਕੀ ਜਿਹਦਾ ਵਿਆਹ ਹੁੰਦਾ ਹੈ 23-24 ਸਾਲ ਦੀ ਲੜਕੀ ਜਾਂ 22 ਸਾਲਾਂ ਦੀ ਲੜਕੀ ਜਿੱਦਣ ਉਹਦਾ ਵਿਆਹ ਹੁੰਦਾ ਹੈ ਉਹਨੂੰ ਜਦੋਂ ਤਿਆਰ ਕੀਤਾ ਜਾਂਦਾ ਕਹਿੰਦੇ ਨੇ ਜੀ 10,000 ਰੁਪਈਆ ਦਿੱਤਾ ਬਿਊਟੀ ਪਾਰਲਰ ਵਾਲੀ ਕੁੜੀ ਨੂੰ ਅਤੇ ਕੁੜੀ ਨੂੰ ਤਿਆਰ ਕਰਵਾਇਆ। ਮੈਂ ਕਈ ਵਾਰੀ ਸੋਚਦਾ ਕੁੜੀ ਨੂੰ ਅੱਗੇ ਤਿਆਰ ਕਰਦੀਆਂ ਹੁੰਦੀਆਂ ਸਨ ਉਹਨਾਂ ਦੀਆਂ ਸਹੇਲੀਆਂ ਭੈਣਾਂ ਚਾਚੀਆਂ ਤਾਈਆਂ ਬੜੀਆਂ ਰੀਝਾਂ ਨਾਲ, ਭਾਵੇਂ 100,000 ਰੁਪਈਆ ਦੇ ਕੇ ਬਿਊਟੀ ਪਾਰਲਰ ਵਾਲੀ ਕੁੜੀ ਲਿਆ ਕੇ ਵਿਆਹ ਵਾਲੀ ਲੜਕੀ ਨੂੰ ਤਿਆਰ ਕਰ ਲਓ, ਪਰ ਉਹ ਰੀਝਾਂ ਅਲੋਪ ਹੋ ਰਹੀਆਂ ਹਨ, ਉਹ ਚਾਅ ਅਲੋਪ ਹੋ ਰਹੇ ਹਨ। ਪਰ ਸਭ ਤੋਂ ਮਾੜੀ ਗੱਲ ਇਹ ਜਿੱਦਣ ਕੁੜੀ ਨੇ ਸਹੁਰੇ ਜਾਣਾ ਹੈ ਉਹਨੂੰ ਡੋਲੀ ਵਿੱਚ ਬਿਠਾਉਣ ਤੋਂ ਪਹਿਲਾਂ ਬਿਊਟੀ ਪਾਰਲਰ 'ਤੇ ਜਾ ਕੇ ਮੈਂ ਦੁਖੀ ਹਿਰਦੇ ਨਾਲ ਕਹਿੰਦਾ ਬਿਊਟੀ ਪਾਰਲਰ 'ਤੇ ਕੁੜੀ ਨੂੰ ਲਿਜਾ ਕੇ ਜਿਹੜੀ ਕੁੜੀ ਨੇ 24 ਸਾਲ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਹੁੰਦੀ ਉਸ ਕੁੜੀ ਨੂੰ ਬਿਊਟੀ ਪਾਰਲਰ 'ਤੇ ਜਾ ਕੇ ਹੁਣ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਔਰ ਕੇਸਾਂ ਦਾ ਜਿਹੜਾ ਬੱਜਰ ਕਰਿਆ ਦਾਖੀ ਗੁਰੂ ਸਾਹਿਬ ਨੇ ਉਹ ਕੀਤੀ ਜਾਂਦੀ ਹੈ। ਸਾਧ ਸੰਗਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹੋ ਸੰਭਾਲ ਕਰੋ, ਇਹ ਪਰਮੇਸ਼ਰ ਨੇ ਬੜਾ ਸਾਨੂੰ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਮੈਨੂੰ ਰੱਬ ਨੇ ਆਖਿਆ ਆਪਣੇ ਆਪ ਨੂੰ ਸਵਾਰ ਲੈ, ਭਾਵ ਕਿ ਮਨ ਵਿੱਚ ਕੋਈ ਕਮਜ਼ੋਰੀ ਹੈ ਤੇ ਉਹਨੂੰ ਦੂਰ ਕਰ। ਮਹਾਰਾਜ ਸੱਚੇ ਪਾਤਸ਼ਾਹ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ,
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਨਾਮ ਦੇ ਭਗਤ ਜੀ ਦੀ ਪ੍ਰੀਤ ਰੱਬ ਨਾਲ ਲੱਗ ਗਈ।
ਲੋਕ ਸ਼ੀਪਾ ਕਹਿ ਬੁਲਾਏ,
ਪਰ ਜਿਹੜੇ ਲੋਕ ਭਗਤ ਨਾਮਦੇਵ ਜੀ ਨੂੰ ਸ਼ਿੰਬਾ ਸ਼ਿੰਬਾ ਕਹਿ ਕੇ ਬੁਲਾਉਂਦੇ ਸਨ,
ਖੱਤਰੀ ਬ੍ਰਾਹਮਣ ਪੇਠ ਦੇ ਛੋਡੇ।
ਮਹਾਰਾਜ ਕਹਿੰਦੇ ਨੇ ਵੇਖੋ ਨਾਮਦੇਵ ਜੀ ਨੂੰ ਲੋਕ ਸ਼ਿੰਬਾ ਕਹਿੰਦੇ ਸਨ, ਪਰ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ, ਬੜੇ ਬੜੇ ਵੱਡੇ ਜਿਹੜੇ ਬ੍ਰਾਹਮਣ ਲੋਕ ਸਨ ਉਹਨਾਂ ਪਾਸੇ ਰੱਬ ਜੀ ਨੇ ਪਰਮੇਸ਼ਰ ਨੇ ਆਪਣੀ ਪਿੱਠ ਕਰ ਲਈ।
ਹਰ ਨਾਮ ਦੇਉ ਲੀਆ ਮੁਖ ਲਾਏ,
ਨਾਮਦੇਵ ਜੀ ਨੂੰ ਪਰਮੇਸ਼ਰ ਨੇ ਆਪਣੇ ਗਲੇ ਨਾਲ ਲਾਇਆ। ਭਗਤ ਨਾਮਦੇਵ ਜੀ ਕੋਲੋਂ ਪੁੱਛੀਏ, ਭਗਤ ਜੀ ਤੁਸੀਂ ਆਪਣੀ ਰਸਨਾ ਤੋਂ ਦੱਸੋ ਕੀ ਕਹਾਣੀ ਵਾਪਰੀ ਸੀ। ਮੈਂ ਸਮਾਪਤੀ ਕਰਾਂ, ਭਗਤ ਨਾਮਦੇਵ ਜੀ ਕਹਿੰਦੇ ਨੇ ਹਸਤ ਖੇਲਤ ਤੇਰੇ ਦੇਹਰੇ ਆਇਆ, ਇੱਕ ਦਿਨ ਮੈਂ ਬੜੇ ਚਾਵਾਂ ਨਾਲ ਆਪਣੀ ਮੌਜ ਵਿੱਚ ਤੇਰੀ ਮੌਜ ਵਿੱਚ ਤੇਰੇ ਮੰਦਰ ਵਿੱਚ ਚਲਾ ਗਿਆ, ਹਸਤ ਖੇਲਤ ਤੇਰੇ ਦੇਹਰੇ ਆਇਆ। ਜਦੋਂ ਮੈਂ ਤੇਰੇ ਮੰਦਰ ਵਿੱਚ ਗਿਆ ਤੇਰਾ ਮੰਦਰ ਸਮਝ ਕੇ ਭਗਤ ਕਰਤ ਨਾਮਾ ਪਕੜ ਉਠਾਇਆ। ਭਗਤ ਨਾਮਦੇਵ ਕਹਿੰਦੇ ਨੇ ਮੇਰੀ ਬਾਂਹ ਫੜ ਕੇ ਮੰਦਰ ਵਿੱਚ ਉਠਾਲ ਦਿੱਤਾ ਗਿਆ, ਮੇਰੀ ਬਾਂਹ ਫੜ ਕੇ ਮੰਦਰ ਚੋਂ ਧੱਕੇ ਮਾਰੇ ਗਏ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਰੱਬ ਨੂੰ ਆਖਿਆ, ਰੱਬਾ ਤੂੰ ਮੈਨੂੰ ਨੀਵੇਂ ਘਰ ਵਿੱਚ ਕਿਉਂ ਭੇਜਿਆ? ਜੇ ਮੈਂ ਸ਼ੂਦਰਾਂ ਦੇ ਘਰ ਪੈਦਾ ਨਾ ਹੁੰਦਾ ਤੇ ਮੈਨੂੰ ਧੱਕੇ ਨਹੀਂ ਸੀ ਪੈਣੇ। ਹੁਣ ਦੱਸ ਮੈਂ ਕੀ ਕਰਾਂ? ਲੈ ਕੰਬਲੀ ਚੱਲਿਓ ਪਲਟਾਏ, ਦਿਓਹਰੇ ਪਾਸ਼ੇ ਬੈਠਾ ਜਾਏ। ਭਗਤ ਨਾਮਦੇਵ ਜੀ ਕਹਿੰਦੇ, ਜਦੋਂ ਧੱਕੇ ਮੈਨੂੰ ਮਾਰੇ ਪੰਡਤਾਂ ਨੇ, ਮੈਂ ਆਪਣੀ ਕੰਬਲੀ ਮੋਢੇ ਤੇ ਰੱਖੀ ਤੇ ਮੰਦਰ ਤੋਂ ਪਿਛਲੇ ਪਾਸੇ ਜਾ ਕੇ ਬੈਠ ਗਿਆ। ਲੈ ਕੰਬਲੀ ਚੱਲਿਓ ਪਲਟਾਏ, ਦਿਓਹਰਾ ਪਾਸ਼ੇ ਬੈਠਾ ਜਾਏ। ਜਦੋਂ ਮੈਂ ਪਿਛਲੇ ਪਾਸੇ ਜਾ ਕੇ ਬੈਠਾ ਤੇ ਰੱਬ ਜੀ ਦੀ ਆਵਾਜ਼ ਆਈ, ਨਾਮਦੇਵ ਕੀ ਕਹਿੰਦਾ ਹੈ? ਨਾਮਦੇਵ ਭਗਤ ਜੀ ਆਖਣ ਲੱਗੇ, ਰੱਬਾ ਮੈਨੂੰ ਧੱਕੇ ਮਾਰੇ ਨੇ, ਹੁਣ ਦੱਸ ਮੈਂ ਕੀ ਕਰਾਂ? ਰੱਬ ਦੀ ਆਵਾਜ਼ ਆਈ, ਨਾਮਦੇਵ ਹੁਣ ਤੂੰ ਨਾ ਪੁੱਛ ਮੈਂ ਕੀ ਕਰਾਂ, ਹੁਣ ਤੂੰ ਦੱਸ ਮੈਂ ਕੀ ਤੇਰੇ ਵਾਸਤੇ ਕਰਾਂ। ਕਹੇ ਤਾਂ ਧਰਨ ਹੀ ਕੋਡੀ ਕਰੂੰ, ਆਖੇ ਤੇ ਧਰਤੀ ਪੁੱਠੀ ਕਰਦੇ ਆ। ਕਹੇ ਤਾਂ ਧਰਨ ਹੀ ਕੋਡੀ ਕਰੂੰ, ਕਹੇ ਤਾਂ ਲੈ ਕਰ ਉੱਪਰ ਤਰੂ, ਧਰਤੀ ਪੁੱਠੀ ਕਰਦੇ ਆ। ਭਗਤ ਨਾਮਦੇਵ ਜੀ ਆਖਣ ਲੱਗੇ, ਮੇਰੇ ਪਰਮੇਸ਼ਰ ਕੋਈ ਗੱਲ ਨਹੀਂ, ਇਹ ਬੰਦੇ ਭੁੱਲਣ ਹਾਰ ਹਨ। ਜਿਉਂ ਜਿਉਂ ਨਾਮਾ ਹਰ ਗੁਣ ਉੱਚਰੈ, ਭਗਤ ਜਣਾ ਕੋ ਦਿਹੁਰਾ ਫਿਰੈ। ਜਿਉਂ ਜਿਉਂ ਭਗਤ ਨਾਮਦੇਵ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਰੱਬ ਦੇ ਗੁਣ ਗਾਉਣ ਲੱਗ ਪਏ, ਮੰਦਰ ਦਾ ਦਰਵਾਜ਼ਾ ਉਸ ਪਾਸੇ ਨੂੰ ਘੁੰਮਦਾ ਗਿਆ, ਉਸ ਪਾਸੇ ਨੂੰ ਘੁੰਮਦਾ ਗਿਆ। ਅੱਜ ਵੀ ਮੰਦਰ ਦਾ ਦਰਵਾਜ਼ਾ ਉਸੇ ਪਾਸੇ ਜਿੱਧਰ ਭਗਤ ਨਾਮਦੇਵ ਜੀ ਬੈਠੇ ਹੋਏ ਸਨ, ਉਧਰ ਮੰਦਰ ਦਾ ਦਰਵਾਜ਼ਾ ਹੋ ਗਿਆ। ਇਹ ਕੀ ਦੀ ਵਡਿਆਈ ਹੈ? ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ।
ਜਿਤਨੇ ਭਗਤ ਹਰ ਸੇਵਕਾ,
ਹਜ਼ੂਰ ਕਹਿੰਦੇ ਨੇ ਭਾਈ, ਰੱਬ ਜੀ ਦੇ ਜਿੰਨੇ ਸੇਵਕ ਨੇ, ਜਿੰਨੇ ਭਗਤ ਨੇ,
ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ,
ਇਹ ਜਿਹੜੇ 68 ਤੀਰਥ ਹਨ, ਇਹ ਤੇ ਆਦਰ ਮਾਣ ਕਰਦੇ ਨੇ ਪ੍ਰਭੂ ਦੇ ਭਗਤਾਂ ਦਾ।
ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ,
ਹਜ਼ੂਰ ਕਹਿੰਦੇ ਨੇ ਇਹ ਨਾਨਕ ਇੱਕ ਬੇਨਤੀ ਕਰਦਾ ਹੈ, ਹੇ ਮੇਰੇ ਪਰਮੇਸ਼ਰ, ਇਹ ਨਾਨਕ ਤੁਹਾਡਾ ਦਾਸ ਹੈ, ਇਹ ਦਾਸ ਤੁਹਾਡਾ ਚਾਹੁੰਦਾ ਹੈ ਵੀ ਹਰ ਵੇਲੇ ਮੈਂ ਤੁਹਾਡੇ ਸੇਵਕਾਂ ਦੀ ਚਰਨ ਤੂੜੀ ਲੈਂਦਾ ਰਹਾਂ।
ਜੇ ਕਿਰਪਾ ਕਰੇ ਹਰ ਰਾਏ,
ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜੇ ਮੇਰਾ ਰੱਬ ਕਿਰਪਾ ਕਰੇ, ਮੈਂ ਪ੍ਰਭੂ ਦੇ ਪਿਆਰਿਆਂ ਦੀ ਚਰਨ ਤੂੜੀ ਚੁੱਕ ਕੇ ਆਪਣੇ ਮਸਤਕ ਦੇ ਨਾਲ ਲਾਵਾਂ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕੋਟਾਨ ਕੋਟ ਸ਼ੁਕਰ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਔਰ ਪ੍ਰਧਾਨ ਸਾਹਿਬ ਭਾਈ ਨਿਸ਼ਾਨ ਸਿੰਘ ਹੋਣਾ ਬੜੇ ਪਿਆਰ ਨਾਲ ਪਾਠ ਕੀਤਾ, ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਜਿਤਨੇ ਭਗਤ ਹਰ ਸੇਵਕਾ, ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।